जानकारी लई कॉल करो 416-312-1111। कैनेडा डे मेला 1 जुलाई नु।
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. IIM Swisscorp. We make tracking easy.
बन दुर्गा तू रखी लाज पगड़ी बन हीर ना रुलाई पुत पैरां च फकर करा मैं बड़ा तेरे ते ना ते नीवियां पवा दियां नू गैरां च पीड़ियां दी पग तेरे हत्थां च मैं रखती लै अज सब ते तू अपना मैं बारिया तू किते मेरा जिंदगी च अफसोस बनी ना क्यों ना जम्मणे तू पहला तेनू मारिया किते जिंदगी च अफसोस बनी ना क्यों ना जम्मणे तू पहला तेनू मारिया ए पहड़ी दुनिया हुंदी है पुत खाण नू के चंगा माड़ा बड़ा मिलूगा कोई खड़े ना खड़े नी नाल तेरे नी प्यो तेरा खड़ा मिलूगा पैदा जग ते मिसाल जाई करके लोकी मंगण दिया नू फिर खैरां च बन दुर्गा तू रखी लाज पग दी बन हीर ना रुलाई पुत पैरां च फकर करा मैं बड़ा तेरे ते ना ते नीवियां पवा दी मैनू गैरां च रख कौन है सकिया पानी दिया लहरां रब भी कहंदे चुम लैंदा इन्हां दे पैरां खेडे सब पीर पैगंबर इन्हां दे वेड़ियां च रखी सदा सुख दातिया धीआं दियां खेड़ियां च मावां दियां खेड़ियां च।
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. IIM Swisscorp. We make tracking easy.
ਦੇਸ਼ ਵਿਦੇਸ਼ ਤੋਂ ਵਿਰਾਸਤ ਟੀਵੀ ਟ੍ਰੈਕਿੰਗ ਟੂਡੇ ਟੀਵੀ ਵਿਰਾਸਤ ਰੇਡੀਓ ਦੇ ਨਾਲ ਜੁੜੇ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਰੋਜ਼ਾਨਾ ਖਾਸ ਤੌਰ ਤੇ ਕੁਝ ਖਾਸ ਵਿਸ਼ਿਆਂ ਉੱਤੇ ਗੱਲਬਾਤ ਕੀਤੀ ਜਾਂਦੀ ਹੈ, ਸਿੱਖ ਇਤਿਹਾਸ, ਪੰਜਾਬ ਦੀ ਤਵਾਰੀਖ, ਦੇਸ਼ ਦੁਨੀਆ ਵਿੱਚ ਵਾਪਰੀਆਂ ਹੋਈਆਂ ਕੁਝ ਅਹਿਮ ਘਟਨਾਵਾਂ, ਉਹਦੇ ਨਾਲ ਕੁਝ ਖਾਸ ਮੁੱਦਿਆਂ ਉੱਤੇ ਗੱਲਬਾਤ, ਕੁਝ ਚਲੰਤ ਮੁੱਦਿਆਂ ਉੱਤੇ ਗੱਲਬਾਤ ਕੀਤੀ ਜਾਂਦੀ ਹੈ। ਅੱਜ ਵੀ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਵਿਸ਼ਿਆਂ ਉੱਤੇ ਗੱਲਬਾਤ ਕਰਾਂਗੇ। ਪ੍ਰੋਗਰਾਮ ਨੂੰ ਦੇਖਣ ਦੇ ਵਾਸਤੇ, ਸੁਣਨ ਦੇ ਵਾਸਤੇ ਤੁਸੀਂ ਲੌਗਇਨ ਕਰ ਸਕਦੇ ਹੋ ਮੋਬਾਈਲ ਐਪ ਦੇ ਜ਼ਰੀਏ, ਵਿਰਾਸਤ ਟੀਵੀ, ਵਿਰਾਸਤ ਮੀਡੀਆ ਜਾਂ ਟ੍ਰੈਕਿੰਗ ਟੂਡੇ ਟੀਵੀ ਦਾ ਜਿਹੜਾ ਸਰਚ ਕਰਕੇ ਤੁਸੀਂ, ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਹੈ ਜਾਂ ਆਈਫੋਨ ਹੈ, ਦੋਨਾਂ ਫੋਨਸ ਦੇ ਜਿਹੜੇ ਸਟੋਰਸ ਹੈਗੇ ਨੇ ਪਲੇ ਸਟੋਰ ਜਾਂ ਸਟੋਰ ਦੇ ਵਿੱਚੋਂ ਜਾ ਕੇ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਸਕਦਾ ਆ। ਡਾਊਨਲੋਡ ਤੋਂ ਕਰਨ ਤੋਂ ਬਾਅਦ, ਇੰਸਟਾਲੇਸ਼ਨ ਤੋਂ ਬਾਅਦ, ਤੁਸੀਂ ਕਿਤੇ ਵੀ ਬੈਠੇ ਹੋ, ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਹੋਏ ਹੋ, ਤਾਂ ਤੁਸੀਂ ਆਨੰਦ ਮਾਣ ਸਕਦੇ ਹੋ ਵਿਰਾਸਤ ਟੀਵੀ ਟ੍ਰੈਕਿੰਗ ਟੂਡੇ ਟੀਵੀ ਉੱਤੇ ਚੱਲ ਰਹੇ ਪ੍ਰੋਗਰਾਮਾਂ ਦਾ। ਪ੍ਰੋਗਰਾਮ ਵੱਖ ਵੱਖ ਹੋਸਟ ਲੈ ਕੇ ਆਉਂਦੇ ਨੇ, ਵੱਖ ਵੱਖ ਵਿਸ਼ਿਆਂ ਉੱਤੇ ਗੱਲਬਾਤ ਹੁੰਦੀ ਹੈ, ਇੰਟਰਵਿਊਜ਼ ਹੁੰਦੀਆਂ ਨੇ, ਡਿਬੇਟ ਹੁੰਦੀ ਹੈ, ਟਾਕ ਸ਼ੋਅਸ ਹੁੰਦੇ ਨੇ, ਉਹਦੇ ਨਾਲ ਦੀ ਨਾਲ ਤੁਸੀਂ ਕਰੰਟ ਵੈਦਰ ਦੀ ਜਿਹੜੀ ਹਾਲਾਤ ਹੈਗੀ, ਸਿਚੁਏਸ਼ਨ ਕਿਹੋ ਜਿਹੀ ਹੈ, ਵੈਦਰ ਕਿਹੋ ਜਿਹਾ ਹੈਗਾ ਆ, ਉਹ ਸਾਰੀ ਅਪਡੇਟ 24 ਘੰਟੇ ਸੱਤੋ ਦਿਨ ਤੁਸੀਂ ਲਾਈਵ ਦੇਖ ਸਕਦੇ ਹਾਂ। ਉਹਦੇ ਨਾਲ ਹੀ ਨਾਲ ਖਾਸ ਖਬਰਾਂ, ਕੀ ਕੁਝ ਵਾਪਰ ਰਿਹਾ ਹੈ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਦੇਸ਼ ਦੁਨੀਆ ਉੱਤੇ ਕੀ ਕੁਝ ਵਾਪਰ ਰਿਹਾ ਹੈ, ਤੁਸੀਂ ਨਾਲ ਦੀ ਨਾਲ ਅਪਡੇਟ ਲੈ ਸਕਦੇ ਹੋ। ਗੀਤ ਸੰਗੀਤ ਅਤੇ ਗੁਰਬਾਣੀ ਦਾ ਆਨੰਦ ਲੈ ਸਕਦੇ ਹੋ ਵਿਰਾਸਤ ਟੀਵੀ ਉੱਤੇ, ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਨਾਲ ਦੀ ਨਾਲ ਗੀਤ ਸੰਗੀਤ ਦਾ ਆਨੰਦ ਵੀ ਤੁਸੀਂ ਲੈ ਸਕਦੇ ਹਾਂ ਟ੍ਰੈਕਿੰਗ ਟੂਡੇ ਟੀਵੀ ਦੇ ਉੱਤੇ। 24 ਘੰਟੇ ਸੱਤੋ ਦਿਨ ਨਿਊਜ਼ ਫਲੈਸ਼ ਹੁੰਦੀਆਂ ਨੇ, ਬਿਲਕੁਲ ਤਾਜ਼ੀਆਂ ਖਬਰਾਂ ਜੋ ਵੱਖ ਵੱਖ ਸਰਕਾਰੀ ਵੈਬਸਾਈਟਸ ਤੋਂ ਹੀ ਲਈਆਂ ਹੁੰਦੀਆਂ ਨੇ, ਜੋ ਕਿ ਕੇਵਲ ਸੋਸ਼ਲ ਮੀਡੀਆ ਉੱਤੇ ਘੁੰਮ ਰਹੀਆਂ ਖਬਰਾਂ ਨੂੰ ਆਧਾਰ ਬਣਾ ਕੇ ਅਸੀਂ ਵਿਰਾਸਤ ਟੀਵੀ ਦੀ ਮੇਨ ਸਕਰੀਨ ਉੱਤੇ ਉਹਨੂੰ ਪੋਸਟ ਨਹੀਂ ਕਰਦੇ, ਬਲਕਿ ਸਰਕਾਰੀ ਵੈਬਸਾਈਟਸ ਨੂੰ ਆਧਾਰ ਬਣਾ ਕੇ ਉਹਦੇ ਉੱਤੇ ਦਿੱਤੀ ਗਈ ਨੋਟੀਫਿਕੇਸ਼ਨਸ ਜਾਂ ਪ੍ਰੈਸ ਰਿਲੀਜ਼ ਜਿਹੜੇ ਹੁੰਦੇ ਨੇ ਜਾਂ ਕੋਈ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਹਦੀ ਤਸਦੀਕ ਮੁਕੰਮਲ ਤੌਰ 'ਤੇ ਹੋਈ ਹੋਵੇ ਅਤੇ ਸਟੀਕ ਜਾਣਕਾਰੀ ਹੋਵੇ, ਸੱਚੀ ਔਰ ਸੁੱਚੀ ਜਾਣਕਾਰੀ ਹੋਵੇ, ਉਹ ਜਾਣਕਾਰੀ ਆਪ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ। ਰੇਡੀਓ ਦੇ ਰਾਹੀਂ ਸੁਣ ਸਕਦੇ ਹੋ ਅਤੇ ਟੀਵੀ ਦੇ ਰਾਹੀਂ ਦੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ ਅਤੇ ਖਬਰਾਂ ਨੂੰ ਪੜ੍ਹ ਵੀ ਸਕਦੇ ਹੋ। ਰੋਜ਼ਾਨਾ ਦਾ ਇਤਿਹਾਸ, ਚਾਹੇ ਉਹ ਦੇਸ਼ ਦੁਨੀਆ ਦੇ ਨਾਲ ਜੁੜਿਆ ਆ ਜਾਂ ਪੰਜਾਬ ਦੀ ਤਵਾਰੀਖ ਦੇ ਨਾਲ ਹੈ ਜਾਂ ਸਿੱਖ ਕਮਿਊਨਿਟੀ ਦਾ ਆਪਣਾ ਇਤਿਹਾਸ ਜੋ ਉਹਨੇ ਸਿਰਜਿਆ ਆ ਪੰਜਾਬ ਦੀ ਧਰਤੀ 'ਤੇ ਜਾਂ ਉਸ ਤੋਂ ਬਾਅਦ ਵੀ ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਜਾਂ ਅਸੀਂ ਕਹਿ ਸਕਦੇ ਹਾਂ ਵੀ ਦੁਨੀਆ ਦੇ ਕੋਨੇ ਕੋਨੇ ਵਿੱਚ ਜਾ ਕੇ ਜੋ ਮੱਲਾਂ ਮਾਰੀਆਂ ਨੇ, ਜੋ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ, ਜੋ ਇਤਿਹਾਸ ਸਿਰਜੇ ਨੇ, ਉਹਨਾਂ ਸਾਰੇ ਜਿਹੜੇ ਇਤਿਹਾਸ ਦਾ ਬਿਰਤਾਂਤ ਹੈਗਾ ਆ ਉਹ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ। ਵਿਰਾਸਤ ਟੀਵੀ ਦੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ, ਸੋ ਇੰਸਟਾਲ ਹੋ ਚੁੱਕੇ ਨੇ ਵੱਖ ਵੱਖ ਸਟੋਰਸ ਦੇ ਉੱਤੇ ਵਿਰਾਸਤ ਟੀਵੀ, ਅਤੇ ਉਹਦੇ ਨਾਲ ਦੀ ਨਾਲ ਘਰਾਂ ਦੇ ਵਿੱਚ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ ਲਾਈਵ 24 ਘੰਟੇ ਸੱਤੋ ਦਿਨ ਹਰ ਤਰ੍ਹਾਂ ਦੀ ਅਪਡੇਟ ਦੇ ਲਈ। ਸੋ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਸਾਡੇ ਆਪਣੇ ਜਿਹੜੇ ਸਪੋਂਸਰਸ ਹੁੰਦੇ ਨੇ ਉਹਨਾਂ ਸਾਰੇ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਵਿਰਾਸਤ ਟੀਵੀ ਦੀ ਸਮੁੱਚੀ ਟੀਮ ਦੇ ਵੱਲੋਂ। ਖਾਸ ਤੌਰ 'ਤੇ ਇਹਨਾਂ ਦਿਨਾਂ ਵਿੱਚ ਕਿਉਂਕਿ ਸਾਡੇ ਜਿਹੜੇ ਸੀਨੀਅਰ ਨੇ ਸਰਦਾਰ ਬਲਜਿੰਦਰ ਸਿੰਘ ਤੰਬੜ ਜੀ ਕੁਝ ਕਾਰਨਾਂ ਕਰਕੇ ਉਹ ਗੈਰ ਹਾਜ਼ਰ ਨੇ, ਕੁਝ ਤਕਨੀਕੀ ਕਾਰਨਾਂ ਦੇ ਕਰਕੇ ਵੀ ਅਤੇ ਕੁਝ ਉਹਨਾਂ ਦੇ ਹੋਰ ਰੁਝੇਵਿਆਂ ਦੇ ਕਰਕੇ। ਸੋ ਮੋਰਨਿੰਗ ਸ਼ੋਅ ਜਿਹੜਾ ਆ ਉਹ ਅਸੀਂ ਲੈ ਕੇ ਆਉਂਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਆਪ ਸਾਰੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਵੱਖ ਵੱਖ ਵਿਸ਼ਿਆਂ ਦੇ ਉੱਤੇ। ਅੱਜ ਕਿਉਂਕਿ 28 ਜੂਨ ਦਾ ਦਿਨ ਹੈ ਅਤੇ 28 ਜੂਨ ਦੇ ਨਾਲ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਹਨਾਂ ਦਾ ਸੰਬੰਧ ਅੱਜ ਦੇ ਦਿਨ ਨਾਲ ਖਾਸ ਤੌਰ 'ਤੇ ਜੁੜਿਆ ਹੋਇਆ ਹੈ। ਬਹੁਤ ਸਾਰੀਆਂ ਐਸੀਆਂ ਮਹਾਨ ਸ਼ਖਸੀਅਤਾਂ ਦੇ ਬਾਰੇ ਜ਼ਿਕਰ ਉਹ 28 ਜੂਨ ਦੇ ਨਾਲ ਖਾਸ ਤੌਰ 'ਤੇ ਜੁੜਿਆ ਹੋਇਆ ਹੈ, ਸੋ ਉਸ ਬਾਬਤ ਵੀ ਗੱਲ ਕਰਾਂਗੇ। ਉਹਦੇ ਨਾਲ ਪੰਜਾਬ ਦੀ ਤਵਾਰੀਖ ਅਤੇ ਦੇਸ਼ ਦੁਨੀਆ ਵਿੱਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਦਾ ਜ਼ਿਕਰ ਵੀ ਆਪ ਸਾਰੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਨਾਲ ਦੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਅਸੀਂ ਜਿਵੇਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਸਿੱਖ ਕੌਮ ਦੇ ਬੇਤਾਜ ਬਾਦਸ਼ਾਹ, ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਉਹ ਚੜ੍ਹਾਈ ਕਰ ਗਏ ਸਨ 1839 ਦੇ ਵਿੱਚ 27 ਜੂਨ ਨੂੰ। ਅੱਜ 28 ਜੂਨ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ। ਸੋ ਉਸ ਵੇਲੇ ਕਿਹੋ ਜਿਹਾ ਮਾਹੌਲ ਜਿਹੜਾ ਸੀਗਾ ਬਣਿਆ ਹੋਇਆ ਸੀ, ਵੱਖ ਵੱਖ ਵਿਦਵਾਨਾਂ ਨੇ ਕੀ ਲਿਖਿਆ ਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੇ ਬਾਰੇ ਆਪਾਂ ਸੰਖੇਪ ਤੌਰ 'ਤੇ ਗੱਲਬਾਤ ਕਰਾਂਗੇ ਤਾਂ ਕਿ ਅਸੀਂ ਉਸ ਮਹਾਨ ਸੂਰਬੀਰ ਯੋਧੇ ਦੇ ਬਾਰੇ ਜਾਣਕਾਰੀ ਹਾਸਲ ਕਰ ਸਕੀਏ ਜਿਹਨੇ ਪੰਜਾਬ ਨੂੰ ਮਹਾਂ ਪੰਜਾਬ ਹੀ ਨਹੀਂ, ਯਾਨੀ ਕਿ ਮਹਾਂ ਪੰਜਾਬ ਤੋਂ ਵੀ ਬਹੁਤ ਵੱਡਾ ਜਿਹੜਾ ਆ ਮਹਾਂ ਪੰਜਾਬ ਦਾ ਸੁਪਨਾ ਤਾਂ 47 ਤੋਂ ਬਾਅਦ ਜਿਹੜਾ ਆ ਉਹ ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਪੰਜਾਬ ਤੱਕ ਸੀਮਿਤ ਹੈ, ਪਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਮਹਾਂ ਪੰਜਾਬ ਸੀਗਾ ਉਹਦੀ ਹੱਦਾਂ ਉਹ ਤਿੱਬਤ ਤੱਕ ਲੱਗਦੀਆਂ ਸੀ, ਅਫਗਾਨਿਸਤਾਨ ਤੱਕ ਲੱਗਦੀਆਂ ਸੀ, ਜੰਮੂ ਕਸ਼ਮੀਰ ਇਹ ਪੰਜਾਬ ਦਾ ਹਿੱਸਾ ਸੀ। ਸੋ ਇਸ ਵਿਸ਼ੇ ਉੱਤੇ ਗੱਲਬਾਤ ਕਰਾਂਗੇ। ਨਾਲ ਦੀ ਨਾਲ ਅਸੀਂ ਖਾਸ ਤੌਰ 'ਤੇ ਧੰਨਵਾਦ ਕਰਦੇ ਜਾਂਦੇ ਹਾਂ ਸਾਡੇ ਸਪੋਂਸਰਸ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਸਪੋਂਸਰ ਕੀਤੇ ਹੁੰਦੇ ਨੇ, ਖਾਸ ਤੌਰ 'ਤੇ ਸਟਾਰ ਗੇਟ ਲੋਜਿਸਟਿਕਸ ਵਾਲੇ। ਇਹਨਾਂ ਨੂੰ ਡਰਾਈਵਰਸ ਦੀ ਲੋੜ ਹੈਗੀ ਹੈ, AZ ਡਰਾਈਵਰਸ ਇਹਨਾਂ ਨੂੰ ਚਾਹੀਦੇ ਨੇ, ਹਾਇਰ ਕਰ ਰਹੇ ਨੇ। ਸੋ ਡਰਾਈਵਰ ਦੀ ਨੌਕਰੀ ਤੁਸੀਂ ਤਲਾਸ਼ ਕਰ ਰਹੇ ਹੋ ਤਾਂ ਸਟਾਰ ਗੇਟ ਲੋਜਿਸਟਿਕਸ ਦੇ ਗੁਰਲਾਟ ਸੁਖੋਤਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ ਇਹਨਾਂ ਦਾ 905-564-9992 905-564-9292। ਜੀ ਐਨ ਈ ਮੋਰਗੇਜ, ਤੁਸੀਂ ਨਾਂ ਸੁਣਿਆ ਹੋਏਗਾ, ਬਹੁਤ ਵਧੀਆ ਸਰਵਿਸਿਸ ਜਿਹੜੀਆਂ ਨੇ ਇਹਨਾਂ ਦੀ ਹੈਗੀਆਂ ਨੇ। ਜੀ ਐਨ ਈ ਮੋਰਗੇਜ ਦੇ ਜਿਹੜੇ ਮੇਅੰਕ ਪਟਨਾਗਰ ਨੇ, ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਲਾਸਟ ਮਿੰਟ ਦੇ ਵਿੱਚ ਵੀ ਜੇ ਕਿਸੇ ਨੂੰ ਮੋਰਗੇਜ ਚਾਹੀਦੀ ਹੈ ਜਾਂ ਲਾਸਟ ਮਿੰਟ ਵਿੱਚ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਮੋਰਗੇਜ ਨਾਲ ਸੰਬੰਧਿਤ ਹੈਗੀ ਹੈ, ਤਾਂ ਉੱਥੇ ਤੁਹਾਡੀ ਮਦਦ ਕੀਤੀ ਜਾਏਗੀ। ਚਾਹੇ ਉਹ ਫਸਟ ਮੋਰਗੇਜ ਹੈ ਜਾਂ ਸੈਕਿੰਡ ਮੋਰਗੇਜ ਹੈਗੀ ਹੈ, ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਜੀ ਐਨ ਈ ਮੋਰਗੇਜ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬੈਂਕ ਪਟਨਾਗਰ ਜੀ ਦੇ ਨਾਲ ਤੁਹਾਡੀ ਗੱਲ ਹੋਏਗੀ। ਨੰਬਰ 647-702-2023 ਹੈਗਾ ਆ, 647-702-2023। ਡ੍ਰੀਮ ਬਿਗ ਟਰਾਂਸਪੋਰਟੇਸ਼ਨ ਹੈ ਜੀ, ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਅਮਰਜੀਤ ਸਿੰਘ ਮਨੂ ਸਰਾਏ ਤੇ ਕਮਲ ਜੀ ਦੇ ਨਾਲ। ਡਰਾਈਵਰਸ ਦੀ ਲੋੜ ਹੈਗੀ ਹੈ, ਇਹ ਜ਼ੈਡ ਡਰਾਈਵਰਸ ਜਿਹੜੇ ਨੇ ਇਹਨਾਂ ਨੂੰ ਵੀ ਚਾਹੀਦੇ ਨੇ। ਡਰਾਈਵਰ ਦੀ ਨੌਕਰੀ ਦੀ ਤਲਾਸ਼ ਕਰ ਰਹੇ ਹੋ, ਤੁਸੀਂ ਸੰਪਰਕ ਕਰ ਸਕਦੇ ਹੋ ਅਮਰਜੀਤ ਸਿੰਘ ਮਨੂ ਸਰਾਏ ਜਾਂ ਕਮਲ ਜੀ ਦੇ ਨਾਲ। ਕੰਪਨੀ ਦਾ ਨਾਮ ਡ੍ਰੀਮ ਬਿਗ ਟਰਾਂਸਪੋਰਟੇਸ਼ਨ ਹੈ। ਮੋਬਾਈਲ ਨੰਬਰ ਨੋਟ ਕਰ ਲਓ ਜੀ ਉਹਨਾਂ ਦਾ, 905-497-1515-9054-97-1515। ਇੰਸ਼ੋਰੈਂਸ ਬਾਜ਼ਾਰ ਦੇ ਸਰਦਾਰ ਪਵਨਦੀਪ ਸਿੰਘ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਖਾਸ ਤੌਰ 'ਤੇ ਉਹ ਵਿਦਿਆਰਥੀ ਜਿਹੜੇ ਕਿ ਅਸੀਂ ਅੰਤਰਰਾਸ਼ਟਰੀ ਵਿਦਿਆਰਥੀ ਕਹਿੰਦੇ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈਗੇ ਨੇ ਜੋ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਪਹੁੰਚੇ ਹੋਏ ਨੇ, ਉਹ ਕੇਵਲ ਅਤੇ ਕੇਵਲ $15 ਫੀਸ ਦੇ ਕੇ $2.5 ਲੱਖ ਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਲੈ ਸਕਦੇ ਨੇ। $15 ਮਹੀਨਾ ਫੀਸ ਦੇਣੀ ਹੈ, ਉਹਦੇ ਨਾਲ ਹੋਰ ਸਰਵਿਸਿਸ ਜਿਹੜੀਆਂ ਹੈਗੀਆਂ ਨੇ ਇੰਸ਼ੋਰੈਂਸ ਨਾਲ ਰਿਲੇਟਡ, ਚਾਹੇ ਲਾਈਫ ਇੰਸ਼ੋਰੈਂਸ ਦੀ ਗੱਲ ਹੈ ਜਾਂ ਕ੍ਰਿਟੀਕਲ ਇੰਸ਼ੋਰੈਂਸ ਚਾਹੀਦੀ ਹੈ ਜਾਂ ਡਿਸਏਬਿਲਿਟੀ ਇੰਸ਼ੋਰੈਂਸ ਉਹਨਾਂ ਨੂੰ ਚਾਹੀਦੀ ਹੈ, ਅਤੇ ਇੰਸ਼ੋਰੈਂਸ ਬਾਜ਼ਾਰ ਦੇ ਪਵਨਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਨੇ। ਨੰਬਰ ਉਹਨਾਂ ਦਾ ਹੈਗਾ ਹੈ ਜੀ 416-817-1313-416-817-1313। ਸੋ ਮਧਾਣੀ ਦੇ ਪ੍ਰੀਮੀਅਮ ਕੁਆਲਿਟੀ ਪ੍ਰੋਡਕਟਸ ਹੈਗੇ ਨੇ ਜੋ ਅਕਸਰ ਤੁਸੀਂ ਜੇ ਵਿਜ਼ਿਟ ਕੀਤਾ ਹੋਏਗਾ ਉਹਦਾ ਸਵਾਦ ਚੱਖਿਆ ਹੋਏਗਾ, ਚਾਹੇ ਦਹੀਂ, ਦੇਸੀ ਘਿਓ, ਲੱਸੀ ਆਦਿ ਜਿਹੜੇ ਪ੍ਰੋਡਕਟ ਹੈਗੇ ਨੇ। ਖਾਸ ਤੌਰ 'ਤੇ ਇਹ ਪੰਜਾਬੀਆਂ ਦੀ ਖੁਰਾਕ ਦਾ ਹਿੱਸਾ ਆ, ਅਹਿਮ ਖੁਰਾਕ ਹੈ ਪੰਜਾਬ ਦੀ ਔਰ ਬਹੁਤ ਪਸੰਦ ਕੀਤੀ ਜਾਂਦੀ ਹੈ, ਅਤੇ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਇਹ ਪ੍ਰੀਮੀਅਮ ਕੁਆਲਿਟੀ ਪ੍ਰੋਡਕਟ, ਚਾਹੇ ਉਹ ਦੁੱਧ ਹੈ, ਦਹੀਂ ਹੈ, ਲੱਸੀ ਹੈ, ਦੇਸੀ ਘਿਓ ਹੈ, ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਵਧੀਆ ਕੁਆਲਿਟੀ ਦਾ। ਵੱਖ ਵੱਖ ਲੋਕੇਸ਼ਨਸ ਦੇ ਉੱਤੇ ਇਹਨਾਂ ਦੀਆਂ ਸਰਵਿਸਿਸ ਹੈਗੀਆਂ ਨੇ, ਤੁਸੀਂ ਪ੍ਰਾਪਤ ਕਰ ਸਕਦੇ ਹੋ। ਸਟੋਰ ਦਾ ਨੰਬਰ ਨੋਟ ਕਰ ਲਓ ਜੀ, 905-495-3842-9054-95-3842। ਸੋ ਇਹ ਮਧਾਣੀ ਵਾਲੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਗੱਲਬਾਤ ਆਪਾਂ ਨਾਲ ਦੀ ਨਾਲ ਜਾਰੀ ਰੱਖਣੀ ਹੈ, ਕੁਝ ਸਾਡੇ ਸਪੋਂਸਰਸ ਦਾ ਧੰਨਵਾਦ ਕਰਨਾ ਵੀ ਬਹੁਤ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਵੀ ਆਪਣੇ ਬਿਜ਼ਨਸ ਦੀ ਐਡ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਕੇ ਆਪਣੇ ਬਿਜ਼ਨਸ ਦੇ ਵਿੱਚ ਹੋਰ ਵੱਡਾ ਵਾਧਾ ਦਰਜ ਕਰ ਸਕਦੇ ਹੋ, ਕਿਉਂਕਿ ਪਲੇਟਫਾਰਮ ਇੱਕ ਨਹੀਂ ਹੈ, ਵਿਰਾਸਤ ਮੀਡੀਆ, ਵਿਰਾਸਤ ਟੀਵੀ, ਵਿਰਾਸਤ ਰੇਡੀਓ ਅਤੇ ਟ੍ਰੈਕਿੰਗ ਟੂਡੇ ਟੀਵੀ, ਇਹ ਤਿੰਨ ਅਲੱਗ ਅਲੱਗ ਪਲੇਟਫਾਰਮਸ ਦੇ ਉੱਤੇ ਤੁਹਾਡੀ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਕੰਮ ਕਰਦੀ ਹੈ, ਅਤੇ ਦਾਇਰਾ ਜਿਹੜਾ ਆ ਉਹ ਹੋਰ ਵਿਸ਼ਾਲ ਹੁੰਦਾ ਆ, ਬਿਜ਼ਨਸ ਜਿਹੜਾ ਆ, ਕਾਰੋਬਾਰ ਹੈ ਉਹ ਹੋਰ ਜ਼ਿਆਦਾ ਪ੍ਰਫੁੱਲਿਤ ਹੁੰਦਾ ਆ, ਹੋਰ ਜ਼ਿਆਦਾ ਉਹਦੇ ਵਿੱਚ ਵਾਧਾ ਹੁੰਦਾ ਆ। ਸੋ ਅਸੀਂ ਵੀ ਇਹ ਅਪੀਲ ਕਰਦੇ ਹੁੰਦੇ ਹਾਂ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਵੀ ਜ਼ਰੂਰ ਇਹਨਾਂ ਸਟੋਰਸ ਦੇ ਉੱਤੇ ਜਾ ਕੇ ਇੱਕ ਵਾਰ ਵਿਜ਼ਿਟ ਕਰੋ, ਇਹਨਾਂ ਦੀਆਂ ਸਰਵਿਸਿਸ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਜ਼ਰੂਰ ਲੈ ਕੇ ਦੇਖੋ, ਤੁਹਾਨੂੰ ਕੁਆਲਿਟੀ ਦਾ ਜਿਹੜਾ ਆ ਪਤਾ ਲੱਗੂਗਾ। ਸੋ ਇਸ ਵਾਸਤੇ ਤੁਸੀਂ ਆਪਣੇ ਹੋਰ ਸਾਡੇ ਜਿਹੜੇ ਕਾਰੋਬਾਰੀ ਹੈਗੇ ਨੇ ਵਿਦੇਸ਼ਾਂ ਵਿੱਚ ਵਸੇ ਹੋਏ ਨੇ ਕੈਨੇਡਾ ਦੇ ਵਿੱਚ, ਉਹ ਆਪਣੇ ਬਿਜ਼ਨਸ ਦੀ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਨੇ, ਇਸ਼ਤਿਹਾਰ ਦੇਣਾ ਚਾਹੁੰਦੇ ਨੇ, ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸੋ ਇਹ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜੀ, ਅਸੀਂ ਜ਼ਿਕਰ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਅਤੇ ਇਸ ਮਹਾਨ ਸ਼ਾਸਕ ਦੇ ਬਾਰੇ ਇੱਕ ਮੁਸਲਮਾਨ ਲਿਖਾਰੀ ਨੇ ਸ਼ਾਹ ਮੁਹੰਮਦ, ਉਹ ਬੜਾ ਕਮਾਲ ਦਾ ਲਿਖਦੇ ਨੇ, ਮੇਰੇ ਅੱਗੇ ਜ਼ਿਕਰ ਆ ਰਿਹਾ ਸੀ ਉਹਨਾਂ ਦਾ, ਕਹਿੰਦੇ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ ਤੇ ਚੰਬਾ। ਮੁਲਤਾਨ ਮੈਂ ਜ਼ਿਕਰ ਕੀਤਾ ਸੀ ਵੀ ਮਹਾਂਪੰਜਾਬ ਜਿਹੜਾ ਹੈ ਨਾ ਉਹਦੀ ਹੱਦ ਹਿਮਾਚਲ, ਹਰਿਆਣਾ ਜਾਂ ਚੰਡੀਗੜ੍ਹ ਜਾਂ ਮੌਜੂਦਾ ਪੰਜਾਬ ਤੱਕ ਸੀਮਤ ਨਹੀਂ ਸੀ, ਉਹ ਬਹੁਤ ਜ਼ਿਆਦਾ ਵਿਸ਼ਾਲ ਸੀ ਬਈ, ਇਹੋ ਜਿਹੇ ਕਈ ਹਿਮਾਚਲ, ਹਰਿਆਣੇ ਅਤੇ ਚੰਡੀਗੜ੍ਹ ਉਹਦੇ ਵਿੱਚ ਸਮਾ ਸਕਦੇ ਸੀ, ਈਵਨ ਜੰਮੂ ਕਸ਼ਮੀਰ ਦਾ ਸਾਰਾ ਇਲਾਕਾ, ਉੱਧਰ ਭੂਟਾਨ ਨੇਪਾਲ ਦੇ ਬਾਰਡਰ ਤੱਕ, ਉੱਧਰ ਅਫਗਾਨਿਸਤਾਨ ਤੱਕ ਦਾ ਇਲਾਕਾ ਜਿਹੜਾ ਆ ਉਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਦੇ ਵਿੱਚ ਕੀਤਾ ਸੀ। ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ ਕਾਂਗੜਾ ਕੋਟ ਨਿਭਾਏ ਗਿਆ। ਅੱਗੇ ਲਿਖਦੇ ਨੇ ਤਿੱਬਤ ਦੇਸ਼ ਲਦਾਖ ਤੇ ਚੀਨ ਤੋੜੀ, ਤੋੜੀ ਨਵੇਂ ਤੱਕ, ਪਹਿਲਾਂ ਜੇ ਉਸ ਤੋੜ ਜਾਣਾ ਮੈਂ ਜਾਂ ਉਸ ਤੱਕ ਮੈਂ ਜਾਣਾ, ਉੱਥੇ ਲਫ਼ਜ਼ ਜਿਹੜਾ ਆ ਤੋੜੀ ਵਰਤਿਆ ਜਾਂਦਾ ਸੀ। ਤਿੱਬਤ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਦਾ ਚਲਾਏ ਗਿਆ, ਸ਼ਾਹ ਮੁਹੰਮਦ ਜਾਨ 50 ਵਰਸਾ ਅੱਛਾ ਰੱਜ ਕੇ ਰਾਜ ਕਮਾਇਆ ਗਿਆ। ਭਾਵੇਂ ਕਿ 50 ਕੁ ਸਾਲਾਂ ਦੀ ਜਿਹੜੀ ਕੁੱਲ ਉਮਰ ਬਣਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਉਹ 50 ਕੁ ਸਾਲਾਂ ਦਾ ਆ, ਪਰ 50 ਕੁ ਸਾਲਾਂ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ ਉਹ ਮੈਨੂੰ ਲੱਗਦਾ ਵੀ ਸ਼ਾਹ ਮੁਹੰਮਦ ਹੋਣਾ ਨੇ 2-4 ਸਤਰਾਂ ਦੇ ਵਿੱਚ ਜਿਹੜੇ ਆ ਉਹਦੇ ਰਾਜ ਦੇ ਬਾਰੇ ਗੱਲ ਕੀਤੀ ਹੈ, ਉਹਦੇ ਸ਼ਾਸਨ ਦੇ ਬਾਰੇ ਗੱਲ ਕੀਤੀ ਹੈ ਬਈ ਇੰਨੀ ਕੁ ਉਮਰ ਦੇ ਵਿੱਚ ਇੰਨਾ ਵੱਡਾ ਸ਼ਾਸਨ ਸਿਰਜ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਔਰ ਜਿਸ ਢੰਗ ਦੇ ਨਾਲ ਇਸ ਰਾਜ ਨੂੰ ਮਾਣਦੇ ਨੇ, ਚਾਹੇ ਉਹ ਹਿੰਦੂ ਪਰਿਵਾਰਾਂ ਦੀ ਗੱਲ ਕਰਦੇ ਆ, ਹਿੰਦੂ ਕਮਿਊਨਿਟੀ ਦੀ ਗੱਲ ਕਰਦੇ ਹਾਂ ਜਾਂ ਸਿੱਖ ਕਮਿਊਨਿਟੀ ਦੀ ਗੱਲ ਕਰਦੇ ਹਾਂ, ਅਤੇ ਜਾਂ ਅਸੀਂ ਗੱਲ ਕਰਦੇ ਹਾਂ ਅਦਰਸ ਕਮਿਊਨਿਟੀ ਸੀ ਜਿਹੜੀ ਆ ਭਾਵੇਂ ਘੱਟ ਗਿਣਤੀ ਵਿੱਚ ਸੀਗੀਆਂ ਅਤੇ ਸਿੱਖਾਂ ਵਾਲੇ ਤਾਂ ਮਾਣ ਕਰਨਾ ਹੀ ਹੋਇਆ, ਪਰ ਅੱਜ ਵੀ ਉਸ ਜਿਹੜਾ ਰਾਜ ਹੈ ਜਿਹਨੂੰ ਅਸੀਂ ਸਿੱਖ ਰਾਜ ਕਹਿੰਦੇ ਹਾਂ ਜਾਂ ਖਾਲਸਾ ਰਾਜ ਕਹਿੰਦੇ ਹਾਂ ਜਾਂ ਸਰਕਾਰ ਏ ਖਾਲਸਾ ਖਾਸ ਤੌਰ 'ਤੇ ਲਿਖਿਆ ਔਰ ਪੜ੍ਹਿਆ ਜਾਂਦਾ ਸੀ ਉਹਨਾਂ ਦਿਨਾਂ ਦੇ ਵਿੱਚ, ਉਸ ਵੇਲੇ ਦੇ ਵਿੱਚ ਵੀ ਜਿਹੜੀ ਬੜੀ ਵੱਡੀ ਪ੍ਰਾਪਤੀ ਹੈ। ਅੱਜ ਵੀ ਪਾਕਿਸਤਾਨ ਦੇ ਵਿੱਚ ਜਿਹੜੇ ਮੁਸਲਮਾਨ ਪਰਿਵਾਰ ਹੈਗੇ ਨੇ ਔਰ ਉਸ ਹਕੂਮਤ ਨੂੰ ਯਾਦ ਕਰਦੇ ਨੇ ਬਹੁਤ ਵੱਡੀ ਗਿਣਤੀ ਵਿੱਚ, ਅਤੇ ਇਹਨਾਂ ਦਿਨਾਂ ਵਿੱਚ ਕਿਉਂਕਿ ਅੱਜ 28 ਜੂਨ ਹੈ ਅਤੇ ਭਾਰਤ ਤੋਂ ਵੀ ਲਗਭਗ 500 ਤੋਂ ਪਲੱਸ ਸ਼ਰਧਾਲੂਆਂ ਦਾ ਜਥਾ ਜਿਹੜਾ ਆ ਉਹ ਪਾਕਿਸਤਾਨ 21 ਜੂਨ ਨੂੰ ਗਿਆ ਸੀ ਅਤੇ 30 ਜੂਨ ਨੂੰ ਉਹਨਾਂ ਦੀ ਵਾਪਸੀ ਹੈਗੀ ਜਿੱਥੇ ਉਹਨਾਂ ਨੇ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨੇ ਨੇ। ਉੱਥੇ ਨਾਲ ਦੀ ਨਾਲ ਲਾਹੌਰ ਦੇ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਬਰਸੀ ਹੈ ਉਹ ਉੱਥੇ ਆ ਕੇ ਮਨਾਈ ਜਾਣੀ ਹੈ ਅਤੇ ਉੱਥੇ ਆ ਕੇ ਉਹਨਾਂ ਨੇ ਜਿਹੜੇ ਆ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨੇ ਨੇ ਸਿੱਖ ਕੌਮ ਦੇ ਉਸ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ, ਜਿਹਨੂੰ ਸ਼ੇਰੇ ਪੰਜਾਬ ਵੀ ਕਿਹਾ ਜਾਂਦਾ ਸੀ, ਜਿਹਨੂੰ 5 ਦਰਿਆਵਾਂ ਦਾ ਮਾਲਕ ਵੀ ਕਿਹਾ ਜਾਂਦਾ ਸੀਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਵਾਸਤੇ ਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਮਨਾਈ ਜਾ ਰਹੀ ਹੈ। 28 ਜੂਨ ਨੂੰ ਮਨਾਈ ਜਾ ਰਹੀ ਹੈ ਅਤੇ ਔਰ ਵੱਖ ਵੱਖ ਤਰੀਕਿਆਂ ਦਾ ਜਿਹੜਾ ਫੇਰ ਬਦਲ ਹੈ ਉਹ ਕਿਤੇ ਨਾ ਕਿਤੇ ਬਾਅਦ ਵਿੱਚ ਕੀਤਾ ਆ, ਪਰ 27 ਜੂਨ ਨੂੰ ਦਰਅਸਲ ਉਹਨਾਂ ਦੀ ਫੌਤ ਹੋਈ ਸੀ, ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸੀ। ਅਸੀਂ ਕੱਲ੍ਹ ਦੇ ਇਤਿਹਾਸ ਵਿੱਚ ਖਾਸ ਤੌਰ 'ਤੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀਗਾ ਕਿ 27 ਜੂਨ ਨੂੰ 1839 ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਵਾਸ ਛੱਡੇ ਸਨ ਅਤੇ 28 ਜੂਨ ਅੱਜ ਦੇ ਦਿਨ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਹੋਇਆ ਸੀਗਾ। ਔਰ ਸੰਸਕਾਰ ਦੇ ਵਿੱਚ ਆਪ ਜੀ ਦੇ ਨਾਲ 4 ਰਾਣੀਆਂ ਸਤੀ ਹੋਈਆਂ ਸੀਗੀਆਂ ਅਤੇ 7 ਗੋਲੀਆਂ ਵੀ ਨਾਲ ਸਤੀ ਹੋਈਆਂ ਸੀ। ਉਹਨਾਂ ਨੂੰ ਕਿਸ ਢੰਗ ਦੇ ਨਾਲ ਮਜਬੂਰ ਕੀਤਾ ਗਿਆ ਸੀਗਾ ਸਤੀ ਹੋਣ ਦੇ ਵਾਸਤੇ, ਜਦੋਂ ਅਸੀਂ ਪੜ੍ਹਦੇ ਹਾਂ ਗਿਆਨੀ ਸੋਹਣ ਸਿੰਘ ਸੀਤਲ ਦਾ ਲਿਖਿਆ ਹੋਇਆ ਇਤਿਹਾਸ ਸਿੱਖ ਰਾਜ ਕਿਵੇਂ ਗਿਆ ਜਾਂ ਸਿੱਖ ਰਾਜ ਕਿਵੇਂ ਬਣਿਆ, ਅਤੇ ਬੜੀ ਤਫਸੀਲ ਦੇ ਨਾਲ ਉਸ ਵੇਲੇ ਦੇ ਹਾਲਾਤ ਲਿਖੇ ਮਿਲਦੇ ਨੇ ਵੀ ਕਿਵੇਂ ਧੋਖਾ ਗੱਦਾਰੀਆਂ ਅਤੇ ਚਲਾਕੀਆਂ ਦਾ ਦੌਰ ਸ਼ੁਰੂ ਹੁੰਦਾ ਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਅਤੇ ਕਿਵੇਂ ਸਿੱਖ ਰਾਜ ਦਾ ਸੂਰਜ ਹੌਲੀ ਹੌਲੀ ਅਸਤ ਹੋ ਜਾਂਦਾ ਆ। ਸੋ ਸਾਹਿਤ ਜ਼ਰੂਰ ਪੜ੍ਹਨਾ ਚਾਹੀਦਾ ਆ, ਬਹੁਤ ਕੁਛ ਮਿਲਦਾ ਆ, ਖਾਸ ਤੌਰ 'ਤੇ ਇਤਿਹਾਸਕ ਸਾਹਿਤ ਹੋਵੇ ਤਾਂ ਬਹੁਤ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਨੇ। ਫਿਲਹਾਲ ਸਮਾਂ ਹੋ ਚੁੱਕਿਆ ਆ ਇੱਕ ਛੋਟੇ ਜਿਹੇ ਬ੍ਰੇਕ ਦਾ, ਸੋ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕਰਾਂਗੇ ਅਤੇ ਅੱਜ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ। ਜੁੜੇ ਰਹੋ ਵਿਰਾਸਤ ਟੀਵੀ ਦੇ ਨਾਲ।
ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟਰਨ 'ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰ 'ਤੇ ਸੰਪਰਕ ਕਰੋ ਜੀ।
Stargate Logistics, one of the fastest growing companies in North America, hiring AZ drivers. Tusi kam di paal vich ho ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
CWC Immigration is one of the largest immigration companies and the char office Canada ch ne te 12 India ch. Main Mr. Khera nu personally janda, main unna de office vi gaya te unna de clients nu vi milya. Mainu lagda hai ke oh, they believe in quality and they are dedicated to providing competent services to the clients.
Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444. ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਕਮਰਸ਼ੀਅਲ ਪ੍ਰਾਪਰਟੀ ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6613 416-268-6713 ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ
एक बारी फिर तो स्वागत है आप सारे दर्शकों का स्रोतियों का प्रोग्राम दे विच ते खास तौर पर विरासत टीवी ट्रकिंग टूडे टीवी ते विरासत रेडियो ते सो ब्रेक ते जाने तो पहले गलबात कर रहे थे महाराजा रणजीत सिंह दे शासन काल दे बारे उदे नाल दी नाल गलबात करांगे असीं सिख इतिहास दे उन्हां पन्नियां दे बारे जिहड़े संबंध अज दे दिन नाल खास तौर पर जुड़े हुए हैं सो उस तो पहला मैं दस देना चाहुंदा हां कि प्रोग्राम नूं स्पोंसर किया होया उन्हां स्पोंसरस ਵੀਰਾਂ ਭਰਾਵਾਂ ਦਾ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਰਲ ਮਿਲ ਕੇ ਜੋ ਟੀਮ ਕੰਮ ਕਰਦੀ ਹੈ ਤੇ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਨੇ ਟੀਮ ਵਰਕ ਹੈ ਤੇ ਵਰਕ ਕਿਹਦੇ ਵਾਸਤੇ ਹੈ ਵਰਕ ਕਮਿਊਨਿਟੀ ਦੇ ਵਾਸਤੇ ਹੈ ਆਪਣਾ ਇਤਿਹਾਸ ਵਿਰਸਾ ਸੱਭਿਆਚਾਰ ਆਪਣਾ ਕਲਚਰ ਸਾਂਭਣ ਦੀ ਗੱਲ ਹੈਗੀ ਹੈ ਇਤਿਹਾਸ ਸਾਂਭਣ ਦੀ ਗੱਲ ਹੈਗੀ ਹੈ ਵਿਰਾਸਤ ਦੇ ਪ੍ਰਚਾਰ ਔਰ ਪ੍ਰਸਾਰ ਦੀ ਗੱਲ ਹੈਗੀ ਹੈ ਲਗਾਤਾਰ ਇੱਕ ਲੰਮਾ ਸਮਾਂ ਅਸੀਂ ਕੰਮ ਕੀਤਾ ਰੇਡੀਓ ਦੇ ਉੱਤੇ ਚਾਹੇ ਉਹ 770 AM ਦੇ ਉੱਤੇ ਸਾਲ 2010, 11, 12, 13, 14 ਤੱਕ 1430 AM ਦੇ ਉੱਤੇ ਕੰਮ ਕੀਤਾ ਟੀਮ ਦੇ ਬਾਰੇ ਤੁਹਾਡਾ ਭਰੋਸਾ ਜਿਹੜਾ ਆ ਉਹ ਸਾਨੂੰ ਪਤਾ ਆ ਭਰੋਸਾ ਬਣਿਆ ਹੋਇਆ ਹੈ ਅਤੇ ਟੀਮ ਨੇ ਕਦੇ ਵੀ ਉਸ ਭਰੋਸੇ ਨੂੰ ਜਿਹੜਾ ਆ ਉਹ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਸ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਾਲ 2015 ਦੇ ਵਿੱਚ ਵਿਰਾਸਤ ਮੈਗਜ਼ੀਨ ਜਿਹੜਾ ਆ ਪੰਜਾਬੀ ਦੇ ਕਰਸਾਲਾ ਕੱਢਿਆ ਗਿਆ ਸੀਗਾ ਦੋ ਭਾਸ਼ਾਵਾਂ ਦੇ ਵਿੱਚ ਅੰਗਰੇਜ਼ੀ ਔਰ ਪੰਜਾਬੀ ਦੇ ਵਿੱਚ ਉਹਦੇ ਵਿੱਚ ਵੱਖ ਵੱਖ ਵਿਦਵਾਨ ਬੁੱਧੀਜੀਵੀਆਂ ਦੇ ਆਰਟੀਕਲਸ ਜਿਹੜੇ ਸ਼ਾਮਿਲ ਕੀਤੇ ਗਏ ਸੀਗੇ ਔਰ ਬਹੁਤ ਸਾਰੀ ਸਿਹਤ ਬਾਰੇ ਗੱਲ ਸੀ ਬੱਚਿਆਂ ਦੇ ਬਾਰੇ ਬਹੁਤ ਜ਼ਿਆਦਾ ਉਹਦੇ ਵਿੱਚ ਜਾਣਕਾਰੀ ਹੈਗੀ ਸੀ ਸੋ ਭਵਿੱਖ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਹੋਏ ਨੇ ਤਾਂ ਕਿ ਅਸੀਂ ਆਪਣੇ ਕਮਿਊਨਿਟੀ ਦੇ ਪ੍ਰਚਾਰ ਔਰ ਪ੍ਰਸਾਰ ਨੂੰ ਯਤਨਸ਼ੀਲ ਰਹਿੰਦੇ ਹੋਏ ਹਾਂ ਵਧੀਆ ਢੰਗ ਦੇ ਨਾਲ ਕੰਮ ਕਰ ਸਕੀਏ ਪੂਰੀ ਟੀਮ ਜਿਹੜੀ ਹੈ ਉਹ ਬਿਲਡਅਪ ਕੀਤੀ ਜਾ ਰਹੀ ਹੈ ਇੰਡੀਆ ਦੇ ਵਿੱਚ ਵੱਖ ਵੱਖ ਥਾਵਾਂ ਉੱਤੇ ਸਟੂਡੀਓ ਜਿਹੜੇ ਨੇ ਉਹ ਰੈਡੀ ਹੋ ਰਹੇ ਨੇ ਅੰਮ੍ਰਿਤਸਰ ਸਟੂਡੀਓ ਦੇ ਵਿੱਚ ਲਗਭਗ 70-80% ਕੰਮ ਹੋ ਚੁੱਕਿਆ ਹੋਇਆ ਆ ਉਹ ਵੀ ਛੇਤੀ ਅਸੀਂ ਉਹਨੂੰ ਜਿਹੜਾ ਰਸਮੀ ਤੌਰ 'ਤੇ ਲਾਂਚ ਵੀ ਕਰਨ ਜਾ ਕਰਾਂਗੇ ਉਹਦੇ ਨਾਲ ਜੇ ਗੱਲ ਕਰਦੇ ਹਾਂ ਅਸੀਂ ਆਪਣਾ ਕੈਨੇਡਾ ਦੇ ਵਿੱਚ ਵੀ ਵੱਖ ਵੱਖ ਥਾਵਾਂ ਉੱਤੇ ਸਟੂਡੀਓ ਲਾਂਚ ਕੀਤੇ ਜਾ ਰਹੇ ਵੈਨਕੂਵਰ ਵੀ ਜਿਹੜਾ ਮੀਟਿੰਗਸ ਇਸ ਸੰਬੰਧੀ ਚੱਲ ਰਹੀਆਂ ਨੇ ਕਿ ਡਿਫਰੈਂਟ ਲੋਕੇਸ਼ਨਸ ਦੇ ਉੱਤੋਂ ਤਾਂ ਕਿ ਜਿਹੜੀਆਂ ਖਬਰਾਂ ਹੈਗੀਆਂ ਨੇ ਜਿਹੜੀਆਂ ਅਪਡੇਟਸ ਹੈਗੀਆਂ ਨੇ ਜਿਹੜੀਆਂ ਨਿਊਜ਼ ਹੈਗੀਆਂ ਨੇ ਉਹ ਛੇਤੀ ਤੋਂ ਛੇਤੀ ਅਤੇ ਸਟੀਕ ਤੌਰ 'ਤੇ ਤੁਹਾਡੇ ਤੱਕ ਪਹੁੰਚ ਸਕਣ ਵੈਦਰ ਡਿਫਰੈਂਟ ਏਰੀਆਸ ਦੇ ਜਿਹੜੇ ਹੈਗੇ ਨੇ ਉਹ ਕਿਹੋ ਜਿਹੇ ਹੈਗੇ ਨੇ ਤੁਸੀਂ ਮੂਵ ਹੋਣਾ ਆ ਜਾਂ ਤੁਸੀਂ ਟਰੈਵਲ ਕਰਨਾ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਵੇਂ ਕਿ ਮੋਬਾਈਲ ਹੈਗਾ ਆ ਪਰ ਕਿਤੇ ਨਾ ਕਿਤੇ ਥੋੜ੍ਹਾ ਸੌਖਾ ਹੋ ਜਾਂਦਾ ਸਕਰੀਨ ਦੇ ਉੱਤੇ ਬੰਦਾ ਟੀਵੀ ਚੱਲਦਾ ਹੁੰਦਾ ਆ ਸਕਰੀਨ ਦੇ ਉੱਤੇ ਦੇਖਣਾ ਸੌਖਾ ਹੁੰਦਾ ਹੈ ਸਕੋਰਸ ਨਾਲ ਦੀ ਨਾਲ ਚੱਲ ਰਹੇ ਹੁੰਦੇ ਨੇ ਅਪਡੇਟਸ ਨਿਊਜ਼ ਅਪਡੇਟਸ ਹੋਣ ਜਾਂ ਹਿਸਟਰੀ ਅਪਡੇਟਸ ਹੋਣ ਉਹ ਨਾਲ ਦੀ ਨਾਲ ਸਕਰੀਨ ਦੇ ਉੱਤੇ ਫਲੈਸ਼ ਹੋ ਰਹੀਆਂ ਹੁੰਦੀਆਂ ਨੇ ਸਾਡਾ ਕੰਟੈਕਟ ਨੰਬਰ ਜਿਹੜਾ ਆ ਉਹ ਸਕਰੀਨ ਦੇ ਉੱਤੇ ਨਾਲ ਦੀ ਨਾਲ ਫਲੈਸ਼ ਹੋ ਰਿਹਾ ਹੁੰਦਾ ਤੁਸੀਂ 24 ਘੰਟੇ 7 ਦਿਨ ਕਿਸੇ ਵੇਲੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਚਾਹੇ ਫੇਸਬੁੱਕ ਹੈ ਟਵਿੱਟਰ ਹੈ ਇੰਸਟਾਗ੍ਰਾਮ ਹੈ ਹਰ ਪਾਸੇ ਵਿਰਾਸਤ ਮੀਡੀਆ ਵਿਰਾਸਤ ਟੀਵੀ ਟਰੱਕਿੰਗ ਟੂਡੇ ਟੀਵੀ ਸੀ ਅਪਡੇਟਸ ਤੁਸੀਂ ਜਿਹੜਾ ਆ ਉਹ ਦੇਖ ਸਕਦੇ ਆ ਸੋ ਸਪੋਂਸਰਸ ਜਿਹੜੇ ਸਾਨੂੰ ਸਹਿਯੋਗ ਦਿੰਦੇ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅਤੇ ਜ਼ਿਕਰ ਵੀ ਕਰਨਾ ਜ਼ਰੂਰੀ ਹੈ ਵੈਸ਼ਨੋ ਢਾਬਾ ਅਤੇ ਜੀਵਨ ਗਰੋਸਰਸ ਇੱਕੋ ਪਲਾਜ਼ੇ ਦੇ ਵਿੱਚ ਦੋਨੋਂ ਹੈਗੇ ਨੇ ਦੋਨਾਂ ਦੀਆਂ ਸਰਵਿਸਿਸ ਜਿਹੜੀਆਂ ਬਾ ਕਮਾਲ ਹੈਗੀਆਂ ਨੇ ਕੇਟਰਿੰਗ ਦਾ ਪ੍ਰਬੰਧ ਇਹਨਾਂ ਕੋਲ ਹੈਗਾ ਆ ਕੇਟਰਿੰਗ ਕਰਾਉਣੀ ਹੈ ਅਤੇ $8 ਜਿਹੜਾ ਆ ਪਰ ਪਰਸਨ ਪ੍ਰਤੀ ਵਿਅਕਤੀ ਜਿਹੜਾ ਆ ਚਾਰਜ ਹੁੰਦਾ ਇਹਨਾਂ ਦਾ ਤੇ ਐਵਰੀਡੇ ਸਪੈਸ਼ਲ ਲੰਚ ਹੈਗਾ ਆ, ਵੱਖਰੀ ਚੀਜ਼ ਬਣਦੀ ਹੈ, ਨਵੀਂ ਚੀਜ਼ ਬਣਦੀ ਹੈ ਤੇ ਤਾਜ਼ੀ ਤੇ ਫਰੈਸ਼ ਜਿਹੜਾ ਅਸੀਂ ਕਹਿੰਦੇ ਹਾਂ ਉਹ ਬਣਦਾ ਹੈ ਉੱਥੇ। $8 ਪ੍ਰਤੀ ਵਿਅਕਤੀ ਕੈਟਰਿੰਗ ਹੈਗੀ ਹੈ, ਉਹਦੇ ਨਾਲ ਤੁਸੀਂ ਟਿਫਨ ਅਵੇਲੇਬਲ ਸਰਵਿਸ ਜਿਹੜੀ ਹੈ ਉਹ ਅਵੇਲੇਬਲ ਹੈਗੀ ਹੈ, ਔਰ ਇਹਦੇ ਨਾਲ ਹੀ ਜੀਵਨ ਗਰੋਸਰਸ ਤੋਂ ਤੁਸੀਂ ਗਰੋਸਰੀ ਸ਼ੋਪਿੰਗ ਕਰ ਸਕਦੇ ਹਾਂ, ਤਾਜ਼ਾ ਗੰਨੇ ਦਾ ਰਸ ਉੱਥੋਂ ਜਾ ਕੇ ਉਹਦਾ ਸਵਾਦ ਮਾਣ ਸਕਦੇ ਹਾਂ। ਸੋ ਪਹੁੰਚਣ ਦੇ ਵਾਸਤੇ ਪਤਾ ਨੋਟ ਕਰ ਲਓ ਜੀ, 375 ਹਾਊਡਨ ਬੁਲਵਰਡ ਯੂਨਿਟ 1 ਬ੍ਰੈਂਪਟਨ, ਤੇ ਨੰਬਰ ਵੀ ਉਹਨਾਂ ਦਾ ਨੋਟ ਕਰ ਲਓ ਜੀ, 905-230-375 9052-230-375। ਅੱਗੇ ਚੱਲਦੇ ਹਾਂ, ਦਰਕਾਰ ਵਾਲੇ ਨੂੰ ਡਰਾਈਵਰਸ ਚਾਹੀਦੇ ਨੇ, ਸਪੈਸ਼ਲ ਬੋਨਸ ਹੈਗਾ ਹੈ ਜੀ ਸਤੰਬਰ ਮਹੀਨੇ ਦੀ 5 ਤਰੀਕ ਤੱਕ, ਔਰ ਉਹਦੇ ਵਿੱਚ ਨਿਯਮ ਤੇ ਸ਼ਰਤਾਂ ਲਾਗੂ ਹੈਗੀਆਂ ਨੇ। $6,000 ਦਾ ਜਿਹੜਾ ਆ $6,000 ਦਾ ਸਾਈਨ ਇਨ ਬੋਨਸ ਹੈਗਾ ਆ, ਡਰਾਈਵਰਸ ਇਹਨਾਂ ਨੂੰ ਚਾਹੀਦੇ ਨੇ, ਉਹਦੇ ਨਾਲ ਦੀ ਨਾਲ ਸਿੰਗਲ ਡਰਾਈਵਰਸ ਜਿਹੜੇ ਨੇ ਚਾਹੀਦੇ ਨੇ, ਤੇ ਖਾਸ ਤੌਰ ਤੇ ਜਿਹੜਾ ਬੋਨਸ ਹੈਗਾ ਉਹ ਤੁਸੀਂ ਉਹਦਾ ਵੱਡਾ ਲਾਭ ਲੈ ਸਕਦੇ ਆ। ਨੰਬਰ ਤੁਸੀਂ ਸੰਪਰਕ ਕਰ ਨੋਟ ਕਰ ਲਓ ਜੀ, ਸੰਪਰਕ ਕਰ ਲਓ ਇਹਨਾਂ ਦੇ ਨਾਲ 437-242-4352-31-58 ਉੱਤੇ ਸੰਪਰਕ ਕਰ ਸਕਦੇ ਹੋ। ਇਸੇ ਤਰ੍ਹਾਂ ਰੋਇਲ ਦੁਬਈ ਜਵੈਲਰਸ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਵੱਖ ਵੱਖ ਤਰ੍ਹਾਂ ਦੇ ਸੋਨੇ ਦੇ ਗਹਿਣੇ ਦੇ ਡਿਜ਼ਾਈਨ ਉੱਥੇ ਪਹੁੰਚਦੇ ਨੇ, ਹਰ ਰੋਜ਼ ਨਵੇਂ ਡਿਜ਼ਾਈਨ ਤਿਆਰ ਹੁੰਦੇ ਨੇ, ਜੇ ਸੋਨਾ ਖਰੀਦਣਾ ਆ ਤੇ ਜਾਂ ਸੋਨੇ ਦੇ ਵਿੱਚ ਕੋਈ ਆਪਣੀ ਮਨਮਰਜ਼ੀ ਦਾ ਡਿਜ਼ਾਈਨ ਤਿਆਰ ਕਰਵਾਉਣਾ ਆ, ਤੁਸੀਂ ਸੰਪਰਕ ਕਰ ਸਕਦੇ ਹੋ ਰੋਇਲ ਦੁਬਈ ਜਵੈਲਰਸ ਦੇ ਨਾਲ। ਤੇ ਪਹੁੰਚਣ ਦੇ ਵਾਸਤੇ ਐਡਰੈਸ ਹੈਗਾ ਜੀ 7146 ਏਅਰਪੋਰਟ ਰੋਡ ਮਾਲਟਨ, ਇਹਨਾਂ ਦਾ ਆਫਿਸ ਹੈ, ਨੰਬਰ ਨੋਟ ਕਰ ਲਓ 905-676-1212 9056761212। ਇਹਦੇ ਨਾਲ ਜੀ ਅਲਫਾ ਟਰਾਂਸ ਲਿਮਿਟਡ ਨੂੰ ਜਿਹੜਾ ਆ ਤੁਸੀਂ ਸੰਪਰਕ ਕਰੋ, ਡਰਾਈਵਰਸ ਚਾਹੀਦੇ ਨੇ, ਸਿੰਗਲ ਡਰਾਈਵਰ ਤੇ ਓਨਰ ਆਪਰੇਟਰ ਵੀ ਜਿਹੜੇ ਆ ਇਹਨਾਂ ਨੂੰ ਲੋੜ ਹੈਗੀ, ਹਾਇਰ ਕਰ ਰਹੇ ਨੇ। ਨੰਬਰ ਤੁਸੀਂ ਨੋਟ ਕਰ ਲਓ ਜੀ ਅਲਫਾ ਟਰਾਂਸ ਲਿਮਿਟਡ 905-799-1525-9057-9915। ਅੱਗੇ ਚੱਲਦੇ ਹਾਂ ਜੀ, ਐਂਟਲਾਟਿਸ ਰੇਡੀਏਟਰ ਵਾਲੇ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਆਟੋ ਸਰਵਿਸਿਸ ਇਹਨਾਂ ਕੋਲ ਹੈਗੀਆਂ ਨੇ, ਟਰੱਕ ਰੇਡੀਏਟਰਸ ਹੈਗੇ ਨੇ, ਟਰੱਕਾਂ ਦੇ ਹੈਵੀ ਇਕਿਉਪਮੈਂਟਸ ਦੀ ਗੱਲ ਕਰਦੇ ਹਾਂ, ਰੈਡੀਏਟਰਸ ਰਿਪੇਅਰ ਵੀ ਕੀਤੇ ਜਾਂਦੇ ਆ ਤੇ ਰਿਪਲੇਸ ਵੀ ਕਰਕੇ ਦਿੰਦੇ ਆ, ਉਹਦੇ ਨਾਲ ਟਰਬੋ ਏਅਰ ਚਾਰਜ ਕੂਲਰ ਏਸੀ ਕੰਡੈਂਸਰ ਵੀ ਰਿਪੇਅਰ ਕੀਤੇ ਜਾਂਦੇ ਆ, 1 ਸਾਲ ਦੀ ਫੁੱਲ ਵਾਰੰਟੀ ਇਹਨਾਂ ਦੀ ਹੈਗੀ ਆ। ਐਂਟਲਾਟਿਸ ਰੇਡੀਏਟਰ ਤੇ ਪਹੁੰਚਣ ਦਾ ਪਤਾ ਨੋਟ ਕਰ ਲਓ ਜੀ, 5900 ਡਿਕਸੀ ਰੋਡ ਮਿਸੀਸਾਗਾ, ਤੇ ਐਂਟਲਾਟਿਸ ਰੈਡੀਏਟਰ ਦੇ ਨਵ ਪੰਥੇਰ ਨਾਲ ਤੁਹਾਡੀ ਗੱਲਬਾਤ ਹੋ ਗਈ। ਤੁਸੀਂ ਸੰਪਰਕ ਨੰਬਰ ਨੋਟ ਕਰ ਸਕਦੇ ਹੋ ਇਹਨਾਂ ਦਾ, 905-670-3696-905-670-3696। ਉਹਦੇ ਨਾਲ ਦੁਆਬਾ ਸਵੀਟਸ ਐਂਡ ਰੈਸਟੋਰੈਂਟ 4 ਵੱਖ ਵੱਖ ਲੋਕੇਸ਼ਨ ਦੇ ਉੱਤੇ ਆਪਣੀਆਂ ਸਰਵਿਸਿਸ ਜਿਹੜੀਆਂ ਦੇ ਰਹੇ ਨੇ। 100% ਸ਼ੁੱਧ ਵੈਸ਼ਨੋ ਭੋਜਨ ਤਿਆਰ ਕੀਤਾ ਜਾਂਦਾ ਹੈ, ਟਿਫਨ ਸਰਵਿਸਿਸ ਅਵੇਲੇਬਲ ਹੈਗੀ ਹੈ, ਉਹਦੇ ਨਾਲ ਕੈਟਰਿੰਗ ਸਰਵਿਸ ਜਿਹੜੀ ਹੈ ਅਵੇਲੇਬਲ ਹੈਗੀ ਹੈ। ਇਹਨਾਂ ਦੀ ਫੈਕਟਰੀ ਜਿਹੜੀ ਫੈਕਟਰੀ ਵਿਜ਼ਿਟ ਤੁਸੀਂ ਕਰ ਸਕਦੇ ਹੋ, ਇਹਨਾਂ ਦੀ ਫੈਕਟਰੀ ਪਹੁੰਚਣ ਦਾ ਜਿਹੜਾ ਪਤਾ ਹੈਗਾ ਆ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਦਾ, ਉਹ ਹੈਗਾ ਜੀ 10 Lime Beam Terrace ਬ੍ਰੈਂਪਟਨ, ਤੇ ਫੋਨ ਨੰਬਰ ਇਹਨਾਂ ਦਾ ਹੈਗਾ ਜੀ 905-796-7868-9057-96-7868। ਸੋ ਸਾਡੇ ਸਾਰੇ ਸਪੋਂਸਰਸ ਹੈਗੇ ਨੇ, ਧੰਨਵਾਦ ਇਹਨਾਂ ਸਾਰਿਆਂ ਦਾ, ਬਹੁਤ ਬਹੁਤ ਸ਼ੁਕਰ ਹੈ। ਸੋ ਇਸੇ ਤਰ੍ਹਾਂ ਪ੍ਰੋਗਰਾਮ ਨੂੰ ਅਸੀਂ ਅੱਗੇ ਲੈ ਕੇ ਚੱਲਦੇ ਹਾਂ। ਗੱਲਬਾਤ ਖਾਸ ਤੌਰ 'ਤੇ ਅਸੀਂ ਜਿਵੇਂ ਜਾਂਦੇ ਹੋਏ ਜ਼ਿਕਰ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਉਸ ਤੋਂ ਪਹਿਲਾਂ ਅਸੀਂ ਖਾਸ ਤੌਰ 'ਤੇ ਗੱਲ ਕਰ ਲੈਂਦੇ ਹਾਂ ਅੱਜ ਦੇ ਦਿਨ ਨਾਲ ਜੁੜੀ ਹੋਈਆਂ ਕੁਝ ਇਤਿਹਾਸਕ ਘਟਨਾਵਾਂ ਦੀ।
CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਾਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
ਕਰਜ਼ੇ ਤੋਂ ਪਰੇਸ਼ਾਨ?
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. IIM Swisscorp.
We make tracking easy.
ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਹਰ ਮਸਲੇ ਦਾ ਹੱਲ ਧਰਮਿੰਦਰ ਬਰਾੜ ਕਾਰ ਘਰ ਟਰੱਕ ਜਾਂ ਟ੍ਰੇਲਰ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣ ਲਈ ਰਜਿਸਟਰਡ ਬ੍ਰੋਕਰ ਧਰਮਿੰਦਰ ਬਰਾੜ ਨਾਲ ਸੰਪਰਕ ਕਰੋ 2355 ਡੈਰੀ ਰੋਡ ਈਸਟ ਯੂਨਿਟ 4 ਮਿਸਿਸਾਗਾ ਅੰਟੇਰੀਓ 9059155133 ਇੰਸ਼ੋਰੈਂਸ ਦੇ ਹਰ ਮਸਲੇ ਦਾ ਹੱਲ ਧਰਮਿੰਦਰ ਬਰਾੜ 905-915-5133
ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ ਡੀਜ਼ਲ ਟੈਂਕ ਨੂੰ ਲੋਕ ਡੰਪ ਟਰੱਕ ਦਾ ਫਲੋਰ ਗਾਰਬੇਜ ਟ੍ਰੇਲਰ ਦਾ ਡੋਰ ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006
ਮੈਂ ਮਯੰਕ ਭਟਨਾਗਰ ਫਰੋਮ GNE ਮੋਰਗੇਜਸ ਮੈਂ ਆਪਕੋ ਸਾਰੇ ਪ੍ਰਕਾਰ ਕੀ ਫਾਈਨੈਂਸਿੰਗ या मॉर्गेजेस में मदद कर सकता हूँ फर्स्ट मॉर्गेज हो सेकंड मॉर्गेज हो रीफाइनेंस डेट कंसोलिडेशन या हाई रिस्क मॉर्गेजेस GTA में बेस्ट रेट्स के लिए मुझे कॉन्टेक्ट करें 647-702-2023
Do you want to grow in real estate business? Then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
ਸੋ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅੱਜ ਦੇ ਦਿਨ ਨਾਲ ਜੁੜੀਆਂ ਹੋਈਆਂ ਸਿੱਖ ਇਤਿਹਾਸ ਘਟਨਾਵਾਂ ਦੀ ਅਤੇ ਉਹਦੇ ਵਿੱਚ 28 ਜੂਨ ਦੇ ਨਾਲ ਸੰਬੰਧ ਹੁੰਦਾ ਆ ਸੰਨ 1839 ਦਾ ਜਿਵੇਂ ਸ਼ੁਰੂਆਤ ਵਿੱਚ ਵੀ ਮੈਂ ਜ਼ਿਕਰ ਕੀਤਾ ਆ ਕਿ ਮਹਾਰਾਜਾ ਰਣਜੀਤ ਸਿੰਘ ਹੁਣ ਦਾ ਸੰਸਕਾਰ ਹੋਇਆ ਸੀ ਅਤੇ 4 ਰਾਣੀਆਂ ਅਤੇ 7 ਗੋਲੀਆਂ ਜਿਹੜੀਆਂ ਨੇ ਉਹ ਨਾਲ ਜਿਹੜੀਆਂ ਉਹ ਸਤੀ ਹੋਈਆਂ ਸੀਗੀਆਂ ਉਹਦੇ ਵਿੱਚੋਂ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੇ ਨਾਮ ਸਾਹਮਣੇ ਆਉਂਦੇ ਨੇ ਉਹਦੇ ਸਭ ਤੋਂ ਪਹਿਲਾਂ ਜਿਹੜਾ ਜਿਹੜੀ ਦੋ ਹਿੰਦੂ ਰਾਣੀਆਂ ਸੀ 4 ਰਾਣੀਆਂ ਵਿੱਚੋਂ ਰਾਣੀ ਕਟੋਚਨ ਅਤੇ ਰਾਣੀ ਹਰੀਦੇਵੀ ਅਤੇ 2 ਸਿੱਖ ਰਾਣੀਆਂ ਵਿੱਚੋਂ ਰਾਣੀ ਰਾਜ ਕੌਰ ਅਤੇ ਈਸ਼ਰ ਕੌਰ ਇਹ ਅਤੇ 7 ਗੋਲੀਆਂ ਜਿਹੜੀਆਂ ਨੇ ਉਹ ਨਾਲ ਸਤੀ ਹੋਈਆਂ ਸੀ ਇਹਦੇ ਨਾਲ ਅੱਗੇ ਚੱਲਦੇ ਹਾਂ ਇਤਿਹਾਸਕ ਘਟਨਾਵਾਂ ਦੀ ਗੱਲਬਾਤ ਕਰਦੇ ਹਾਂ ਅਤੇ ਉਹਦੇ ਵਿੱਚ ਅੱਗੇ ਜਿਹੜਾ ਜ਼ਿਕਰ ਹੈਗਾ ਆ ਉਹ ਸੰਨ 1986 ਦਾ ਆ ਜੋ ਸੁਖਜਿੰਦਰ ਸਿੰਘ ਕੰਡਿਆਲਾ ਅਤੇ ਗ੍ਰੰਥੀ ਹਰਭਜਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ 28 ਜੂਨ 1986 ਦੇ ਦਿਨ ਬਟਾਲੇ ਕੋਲ BSF ਨੇ ਸੁਖਜਿੰਦਰ ਸਿੰਘ ਕੰਡਿਆਲਾ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਔਰ ਇਸੇ ਦਿਨ ਹੀ ਪੰਜਾਬ ਪੁਲਿਸ ਨੇ ਸਰਹਾਲੀ ਨੇੜੇ ਇੱਕ ਪਿੰਡ ਜੋੜਾ ਜਿਹੜਾ ਬੜਾ ਮਸ਼ਹੂਰ ਪਿੰਡ ਹੈ ਉੱਥੇ ਰਹਿਣ ਵਾਲੇ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਭਜਨ ਸਿੰਘ ਨੂੰ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ ਇਸੇ ਤਰ੍ਹਾਂ ਜ਼ਿਕਰ 1988-1990 ਦਾ ਜ਼ਿਕਰ ਹੈ 1992 ਦਾ ਜ਼ਿਕਰ ਹੈ ਅਤੇ 1993 ਦਾ ਜ਼ਿਕਰ ਹੈ ਜੇ ਅਸੀਂ ਗੱਲ ਕਰਦੇ ਹਾਂ ਨਾਵਾਂ ਦੀ ਤਾਂ ਰਵਿੰਦਰ ਸਿੰਘ ਬਿੱਟੂ ਸੁਰਜੀਤ ਸਿੰਘ ਬਘਿਆੜ ਸਵਰਨ ਸਿੰਘ ਸੰਮਾ ਚੰਨਣ ਸਿੰਘ ਸੁਖਚੈਨ ਸਿੰਘ ਔਰ ਦਰਸ਼ਨ ਸਿੰਘ ਚੰਨਣ ਸਿੰਘ ਅਤੇ ਨਾਲ ਦੀ ਨਾਲ ਅਮਰਜੀਤ ਸਿੰਘ ਬਿੱਲਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਇਹ ਸਿੱਖ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਇੱਕ ਬਹੁਤ ਜ਼ਬਰਦਸਤ ਜਿਹੜੀ ਹੈ ਸਿੱਖ ਨਸਲਕੁਸ਼ੀ ਦੀ ਹਨੇਰੀ ਦਾ ਸਾਹਮਣਾ 1984 ਤੋਂ 1994 ਤੱਕ ਸਿੱਖ ਕੌਮ ਨੂੰ ਕਰਨਾ ਪਿਆ ਔਰ ਅੱਜ ਤੱਕ ਉਹ ਕੇਸ ਉਸੇ ਤਰ੍ਹਾਂ ਲਮਕ ਰਹੇ ਨੇ ਬਹੁਤ ਸਾਰੇ ਦੋਸ਼ੀ ਸਾਬਤ ਹੋ ਚੁੱਕੇ ਨੇ ਔਰ ਕਾਨਪੁਰ ਦੇ ਮਾਮਲੇ ਦੀ ਗੱਲ ਕਰਦੇ ਹਾਂ ਤਾਂ ਇਸ ਜੂਨ ਦੇ ਮਹੀਨੇ ਦੇ ਵਿੱਚ ਹੀ ਤਕਰੀਬਨ ਜਿਹੜੀਆਂ ਆ ਉਹ 20 ਦੇ ਕਰੀਬ ਜਿਹੜੀ ਕਿ ਅਸੀਂ 2 ਦਰਜਨ ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਦੋਸ਼ੀਆਂ ਦੀਆਂ ਜਿਨ੍ਹਾਂ ਵਿੱਚ ਮੰਤਰੀਆਂ ਦੇ ਰਾਜ ਮੰਤਰੀ ਜਿਹੜੇ ਸੀ ਉਹਨਾਂ ਦੇ ਭਤੀਜੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਹੈਗੇ ਆ ਜਿਹਨੇ ਇਕੱਲੇ ਇਕੱਲੇ ਨੇ 11 और 15 ਸਿੱਖਾਂ ਦਾ ਕਤਲ ਕੀਤਾ ਕਾਨਪੁਰ ਦੇ ਵਿੱਚ ਜਿਹੜੇ 1984 ਵਿੱਚ ਸਿੱਖ ਵਿਰੋਧੀ ਦੰਗੇ ਹੋਏ ਸੀ ਉਰੇ ਦਿੱਲੀ ਦੇ ਵਿੱਚ ਵੀ ਕੁਛ ਰਿਹਾ ਅਤੇ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਜਿਹੜੀ ਇੱਕ ਹਨੇਰੀ ਸ਼ੁਰੂ ਹੋਈ ਪੰਜਾਬ ਪੁਲਿਸ ਵੱਲੋਂ ਜਾਂ ਸਰਕਾਰ ਦੀ ਬਦਨੀਤੀ ਦੇ ਵੱਲੋਂ ਉਹਦੇ ਵਿੱਚ ਕਿੰਨਾ ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ ਸੀ। ਫਿਰ ਅੱਗੇ ਚੱਲਦੇ ਹਾਂ ਅਤੇ ਦੇਸ਼ ਦੁਨੀਆ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਘਟਨਾਵਾਂ ਦੀ ਗੱਲ ਕਰਦੇ ਹਾਂ ਅਤੇ ਸਾਲ 1894 ਦਾ ਜ਼ਿਕਰ ਹੈ ਜਦੋਂ ਅਮਰੀਕਾ ਦੇ ਵਿੱਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਜ਼ਦੂਰ ਦਿਵਸ ਵਜੋਂ ਕੌਮੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਔਰ ਸਾਲ 1919 ਦੇ ਵਿੱਚ ਵਰਸਾਏ ਦੀ ਸੰਧੀ ਉੱਤੇ ਦਸਤਖਤ ਹੋਏ ਸਨ ਅਤੇ ਪਹਿਲੀ ਕੁੱਲ ਆਲਮੀ ਜੰਗ ਦਾ ਰਸਮੀ ਖਾਤਮਾ ਕੀਤਾ ਗਿਆ ਸੀ। ਉਹਦੇ ਨਾਲ 1967 ਦਾ ਜ਼ਿਕਰ ਹੈ ਜਦੋਂ ਇਜ਼ਰਾਈਲ ਨੇ ਜੇਰੂਸਲਿਮ ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ ਸੀ ਅਤੇ ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਅਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਮੈਂ ਖਾਸ ਤੌਰ 'ਤੇ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਹਾਂ ਵੀ ਜੋ ਵੀ ਇਨਫੋਰਮੇਸ਼ਨ ਇੱਥੋਂ ਸ਼ੇਅਰ ਕੀਤੀ ਜਾਂਦੀ ਹੈ ਉਹ ਅਸੀਂ ਵਿਕੀਪੀਡੀਆ ਕੁਝ ਕਿਤਾਬਾਂ ਜੋ ਇਤਿਹਾਸਕ ਪਰਿਪੇਖ ਵਿੱਚ ਲਿਖੀਆਂ ਗਈਆਂ ਨੇ ਉਹਦੇ ਨਾਲ ਕੁਝ ਹੋਰ ਸਰੋਤ ਚਾਹੇ ਉਹ ਵੱਖ ਵੱਖ ਸਮੇਂ ਵਿੱਚ ਛਪੀਆਂ ਹੋਈਆਂ ਅਖਬਾਰਾਂ ਹੋਣ ਜਾਂ ਮੌਜੂਦਾ ਸਮੇਂ ਵਿੱਚ ਛਪ ਰਹੀਆਂ ਅਖਬਾਰਾਂ ਹੋਣ ਉਹਨਾਂ ਨੂੰ ਸਟੱਡੀ ਕਰਕੇ ਉਹਨਾਂ ਨੂੰ ਖੰਗਾਲ ਕੇ ਕੋਸ਼ਿਸ਼ ਕਰਦੇ ਹਾਂ ਕਿ ਤਰੀਕਾਂ ਜਿਹੜੀਆਂ ਨੇ ਉਹ ਸਹੀ ਹੋਣ ਜੋ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣ ਅਤੇ ਪਰ ਕਈ ਵਾਰੀ ਇੱਦਾਂ ਹੁੰਦਾ ਵੀ ਜੇ ਤੁਸੀਂ ਵਿਕੀਪੀਡੀਆ ਨੂੰ ਖੋਜ ਰਹੇ ਹੁੰਦੇ ਆ ਨਾ ਉੱਥੇ ਵੀ ਸੇਮ ਹਿਸਟਰੀ ਜਿਹੜੀ ਹੈ ਉਹ ਅੱਜ ਵੀ ਲਿਖੀ ਹੁੰਦੀ ਹੈ ਅਤੇ ਕੱਲ੍ਹ ਵੀ ਸੇਮ ਲਿਖੀ ਹੁੰਦੀ ਹੈ। ਸੋ ਕਿਤੇ ਨਾ ਕਿਤੇ ਡਰਾਬੈਕ ਹੈਗੇ ਆ ਉਦੋਂ ਸਮੱਸਿਆ ਇਹ ਹੁੰਦੀ ਵੀ ਜਿਹੜੀ ਤਰੀਕ ਜਿਹੜੀ ਹਿਸਟਰੀ ਜਿਹੜੀ ਹੈ ਉਹ ਇੱਕ ਤਰੀਕੇ ਤੋਂ ਲਿਖੀ ਹੈ ਉਹੀ ਦੋ ਨੂੰ ਲਿਖੀ ਹੋਈ ਹੈ ਹੁਣ ਦੋਨਾਂ ਦੇ ਵਿੱਚੋਂ ਅਸਲ ਕਿਹੜੀ ਹੈ ਕਿ ਇਹ ਘਟਨਾਵਾਂ ਇੱਕ ਨੂੰ ਵਾਪਰੀਆਂ ਸੀ ਜਾਂ ਇਹ ਘਟਨਾਵਾਂ ਦੋ ਤਰੀਕ ਨੂੰ ਵਾਪਰੀਆਂ ਸੀ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਉਦੋਂ ਸਮੱਸਿਆ ਵੀ ਪੈਦਾ ਹੁੰਦੀ ਹੈ ਸਾਡੇ ਵਾਸਤੇ ਵੀ ਕਿਹੜੀ ਜਾਣਕਾਰੀ ਜਿਹੜੀ ਹੈ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਵੇ। ਫਿਰ ਹੋਰ ਸੋਮੇ ਜਿਹੜੇ ਨੇ ਉਹ ਦੇਖੀਦੇ ਨੇ ਅਤੇ ਬਹੁਤ ਪੇਚੀਦਾ ਜੇ ਢੰਗ ਦੇ ਨਾਲ ਜਿਹੜੀ ਇਹ ਤਿਆਰੀ ਕਰਨੀ ਪੈਂਦੀ ਹੈ ਫਿਰ ਇਹ ਇਨਫੋਰਮੇਸ਼ਨ ਜਿਹੜੀ ਹੈ ਉਹ ਆਪ ਸਾਰੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ। ਖਾਸ ਤੌਰ 'ਤੇ ਜਿਵੇਂ ਪਹਿਲਾਂ ਗੱਲ ਕੀਤੀ ਸੀ ਜਿਹੜੀ ਖਬਰਾਂ ਹੁੰਦੀਆਂ ਨੇ ਉਹ ਅਸੀਂ ਸਰਕਾਰੀ ਵੈਬਸਾਈਟਸ ਤੋਂ ਜਿਹੜਾ ਆ ਪ੍ਰੈਸ ਰਿਲੀਜ਼ ਹੁੰਦੇ ਨੇ ਜਾਂ ਨੋਟੀਫਿਕੇਸ਼ਨਸ ਹੁੰਦੇ ਨੇ ਅਮੈਂਡਮੈਂਟਸ ਹੁੰਦੀਆਂ ਨੇ ਜਾਂ ਜੋ ਵੀ ਅਪਡੇਟਸ ਹੁੰਦੇ ਨੇ ਉਹ ਅਸੀਂ ਉੱਥੋਂ ਚੱਕ ਕੇ ਆਪ ਸਾਰੇ ਦੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਨੇ ਤਾਂ ਕਿ ਉਹਦੀ ਜਿਹੜੀ ਪਰਪੱਕਤਾ ਜਿਹੜੀ ਹੈ ਉਹ ਖਬਰ ਪਿੱਛੇ ਜੋ ਸੱਚਾਈ ਹੈਗੀ ਹੈ ਉਹ ਕਾਇਮ ਰਹਿ ਸਕੇ। ਜਦੋਂ ਹਿਸਟਰੀ ਦੀ ਗੱਲ ਆਉਂਦੀ ਹੈ ਫਿਰ ਹੁਣ ਵੱਖ ਵੱਖ ਸੋਰਸਸ ਜਿਹੜੇ ਨੇ ਵੱਖ ਵੱਖ ਸੋਮੇ ਦੇਖਣੇ ਪੈਂਦੇ ਨੇ ਅਤੇ ਵੱਖ ਵੱਖ ਸੋਮਿਆਂ ਨੂੰ ਜੇ ਤੁਸੀਂ ਦੇਖਦੇ ਹਾਂ ਉੱਥੇ ਫਿਰ ਇੱਕ ਵੱਡੀ ਸਮੱਸਿਆ ਇਹੀ ਆਉਂਦੀ ਹੈ ਕਿ ਉੱਥੇ ਮਿਲਗੋਬਾ ਹੁੰਦਾ ਆ ਉੱਥੇ ਤਰੀਕਾਂ ਜਿਹੜੀਆਂ ਹੈਗੀਆਂ ਨੇ ਉਹ ਆਪਸ ਵਿੱਚ ਕਲੈਸ਼ ਕਰਦੀਆਂ ਨੇ ਟਕਰਾਉਂਦੀਆਂ ਨੇ ਅਤੇ ਉਦੋਂ ਇੱਕ ਵੱਡੀ ਸਮੱਸਿਆ ਸਾਡੇ ਵਾਸਤੇ ਬਣ ਜਾਂਦੀ ਹੈ ਵੀ ਇਹਨੂੰ ਕਿਸ ਤਰੀਕੇ ਨਾਲ ਜਿਹੜਾ ਆ ਪੇਸ਼ ਕੀਤਾ ਜਾ ਸਕੇ। ਖੈਰ ਤੁਸੀਂ ਜੁੜੇ ਹੋਏ ਹੋ ਵਿਰਾਸਤ ਟੀਵੀ ਦੇ ਨਾਲ ਟਰੈਕਿੰਗ ਟੂਡੇ ਟੀਵੀ ਦੇ ਨਾਲ ਜੁੜੇ ਹੋਏ ਹੋ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਦਾ ਅਤੇ 24 ਘੰਟੇ 7 ਦਿਨ ਲਾਈਵ ਚੱਲਦਾ ਆ ਮੋਬਾਈਲ ਐਪ ਦੇ ਜ਼ਰੀਏ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਵਿਰਸੇ ਵਿਰਾਸਤ ਔਰ ਸੱਭਿਆਚਾਰ ਦੀ ਗੱਲ ਇਸ ਮਾਧਿਅਮ ਦੇ ਰਾਹੀਂ ਕੀਤੀ ਜਾਂਦੀ ਹੈ ਉੱਥੇ ਨਾਲ ਦੀ ਨਾਲ ਵੱਖ ਵੱਖ ਹੋਸਟ ਸਾਡੇ ਵੱਖ ਵੱਖ ਪ੍ਰੋਗਰਾਮ ਲੈ ਕੇ ਆਉਂਦੇ ਨੇ ਖਬਰਾਂ ਦੀ ਗੱਲ ਹੁੰਦੀ ਹੈ ਬੁੱਕ ਰਿਵਿਊ ਪ੍ਰੋਗਰਾਮ ਜਿਹੜਾ ਖਾਸ ਤੌਰ 'ਤੇ ਦਰਸ਼ਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਆ ਉਸ ਪ੍ਰੋਗਰਾਮ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਹਿਤ ਨੂੰ ਪ੍ਰਫੁੱਲਿਤ ਕਰਨ ਦਾ ਯਤਨ ਕੀਤਾ ਜਾਵੇ। ਸਾਹਿਤ ਦੀ ਮਹੱਤਤਾ ਕੀ ਹੈਗੀ ਹੈ ਕਿਹੜਾ ਸਾਹਿਤ ਜਿਹੜਾ ਪੜ੍ਹਨ ਯੋਗ ਹੈਗਾ ਆ ਕਿਹੜੇ ਸਾਹਿਤ ਵਿੱਚ ਕਿਸ ਵਿਸ਼ੇ ਉੱਤੇ ਕਿਸ ਸਬਜੈਕਟ ਉੱਤੇ ਗੱਲਬਾਤ ਕੀਤੀ ਗਈ ਹੈ ਕਿਸ ਲੇਖਕ ਨੇ ਉਹ ਕਿਤਾਬ ਲਿਖੀ ਹੈ ਕਿਸ ਪ੍ਰਕਾਸ਼ਕ ਨੇ ਉਹ ਕਿਤਾਬ ਛਾਪੀ ਹੈ ਕਿੰਨੀ ਉਹਦੀ ਕੀਮਤ ਹੈਗੀ ਹੈ ਜਾਂ ਉਹਦਾ ਵਿਸ਼ਾ ਵਸਤੂ ਕੀ ਹੈਗਾ ਉਹ ਕਹਾਣੀ ਹੈ ਨਾਵਲ ਹੈ ਕਿਹੜੀ ਵਿਧਾ ਹੈਗੀ ਹੈ ਇਸ ਬਾਬਤ ਆਪਾਂ ਗੱਲਬਾਤ ਕਰਦੇ ਹਾਂ। ਸੋ ਪ੍ਰੋਗਰਾਮ ਨੂੰ ਆਪਾਂ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ ਜਾਰੀ ਰੱਖਾਂਗੇ। ਸਮਾਂ ਹੋ ਚੁੱਕਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਵਾਪਸ ਸੁਣਦੇ ਹਾਂ ਅਤੇ ਗੱਲਬਾਤ ਜਿਹੜੀ ਹੈ ਉਹ ਖਾਸ ਤੌਰ 'ਤੇ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੇ ਉੱਤੇ ਸੰਖੇਪ ਗੱਲਬਾਤ ਕਰਾਂਗੇ ਕਿਉਂਕਿ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ ਉਹਨਾਂ ਦੇ ਰਾਜ ਪ੍ਰਬੰਧ ਦੇ ਬਾਰੇ ਚਰਚਾ ਕਰਾਂਗੇ ਪਰ ਫਿਲਹਾਲ ਸਮਾਂ ਹੋ ਚੁੱਕਿਆ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਸੋ ਜੁੜੇ ਰਹੋ ਵਿਰਾਸਤ ਟੀਵੀ ਦੇ ਨਾਲ ਟਰੈਕਿੰਗ ਟੂਡੇ ਟੀਵੀ ਦੇ ਨਾਲ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਤੁਸੀਂ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
The
Stargate Logistics, one of the fastest growing companies in North America, hiring AZ drivers. ਤੁਸੀਂ ਕੰਮ ਦੀ ਭਾਲ ਵਿੱਚ ਹੋ ਤਾਂ Stargate Logistics ਨੂੰ AZ drivers ਚਾਹੀਦੇ ਹਨ. Work locally ਜਾਂ cross border. Serving GTA, Midwest, Montreal, North America. 905-564-9292. Stargate Logistics.
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਵਿਰਾਸਤ ਰੇਡੀਓ ਤੇ ਟਰੱਕਿੰਗ ਟੂਡੇ ਟੀਵੀ ਦੇ ਨਾਲ ਜੁੜੇ ਆਪ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਦਾ। ਪ੍ਰੋਗਰਾਮ ਦੇ ਵਿੱਚ GI ਨੂੰ ਆਖਦੇ ਹਾਂ, ਵੱਖ ਵੱਖ ਸਾਡੇ ਸਪੋਂਸਰਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ। ਆਪ ਸਾਰੇ ਦਰਸ਼ਕਾਂ ਸਰੋਤਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੋ ਹਮੇਸ਼ਾ ਜੁੜੇ ਰਹਿੰਦੇ ਨੇ ਸਾਡੇ ਨਾਲ ਹਰ ਤਰ੍ਹਾਂ ਦੀ ਅਪਡੇਟਸ ਦੇ ਵਾਸਤੇ, ਚਾਹੇ ਵੈਦਰ ਦੀ ਗੱਲ ਹੈ ਜਾਂ ਨਿਊਜ਼ ਦੀ ਗੱਲ ਹੈ ਜਾਂ ਹਿਸਟਰੀ ਦੀ ਗੱਲ ਹੈ। ਤੁਸੀਂ ਈਵਨ ਕਿ ਤੁਹਾਡਾ ਟੀਵੀ ਜਿਹੜਾ ਹੈ ਉਹ ਮਿਊਟ ਮੋਡ ਉੱਤੇ ਵੀ ਹੈਗਾ ਆ, ਤੁਸੀਂ ਦੇਖ ਸਕਦੇ ਹਾਂ। 24 ਘੰਟੇ ਦੀ ਲਾਈਵ ਅਪਡੇਟ ਜਿਹੜੀ ਹੈ ਉਹ ਇਹਦੇ ਉੱਤੇ ਨਾਲ ਦੀ ਨਾਲ ਚੱਲਦੀ ਰਹਿੰਦੀ ਹੈ। ਮੋਬਾਈਲ ਐਪ ਦੇ ਜ਼ਰੀਏ ਵੀ ਤੁਸੀਂ ਪ੍ਰੋਗਰਾਮਸ ਦਾ ਆਨੰਦ ਮਾਣ ਸਕਦੇ ਹਾਂ। ਵੱਖ ਵੱਖ ਸਮੇਂ, ਵੱਖ ਵੱਖ ਹੋਸਟ, ਵੱਖ ਵੱਖ ਕਿਸਮਾਂ ਦੇ, ਵੱਖ ਵੱਖ ਸ਼ਖਸੀਅਤਾਂ ਦੇ ਨਾਲ ਜਿਹੜੀਆਂ ਇੰਟਰਵਿਊਜ਼ ਹੈਗੀਆਂ ਨੇ ਜਾਂ ਵੱਖ ਵੱਖ ਪ੍ਰੋਗਰਾਮ ਹੈਗੇ ਨੇ ਉਹ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਨੇ। ਔਰ ਤੁਸੀਂ ਕਿਤੇ ਵੀ ਹੋ ਤੇ ਮੋਬਾਈਲ ਐਪ ਦੇ ਜ਼ਰੀਏ ਵਿਰਾਸਤ ਟੀਵੀ, ਵਿਰਾਸਤ ਮੀਡੀਆ, ਟਰੱਕਿੰਗ ਟੂਡੇ ਟੀਵੀ ਦੇ ਨਾਲ ਜੁੜ ਸਕਦੇ ਹੋ ਜੀ। ਸੋ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਗੱਲਬਾਤ ਦਾ ਸਿਲਸਿਲਾ ਜਿਵੇਂ ਅਸੀਂ ਸ਼ੁਰੂ ਕੀਤਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਅੱਜ ਦੇ ਦਿਨ ਸੰਸਕਾਰ ਕੀਤਾ ਗਿਆ ਸੀਗਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਸੇ ਨੇ ਬੜਾ ਵਧੀਆ ਲਿਖਿਆ ਔਰ ਗਾਇਆ ਸੀ, ਕੱਲਾ ਸ਼ੇਰ ਨੇ ਚਿਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪੰਜਾਬ ਰਾਜ ਦੇ ਸੂਰਜ ਦਾ ਅਸਤ ਹੋਣਾ ਸੀ, ਉਹਦੇ ਨਾਲ ਹੀ ਸਿੱਖ ਰਾਜ ਦਾ ਖੇਰੂ ਖੇਰੂ ਹੋਣਾ। ਗੱਦਾਰੀਆਂ, ਚਲਾਕੀਆਂ, ਧੋਖੇਬਾਜ਼ੀਆਂ, ਵਿਸ਼ਵਾਸਘਾਤ ਦੇ ਅਜਿਹੇ ਦੌਰ ਚੱਲੇ ਕਿ ਸਿੱਖ ਰਾਜ ਨਿਸਤੋ ਨਾਬੂਦ ਹੋ ਗਿਆ। ਅੱਜ ਉਹ ਰਾਜ ਇੱਕ ਸੁਪਨਾ ਬਣ ਕੇ ਰਹਿ ਗਿਆ। ਕੁਝ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸਿਰਜਾਂਗੇ, ਪਰ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਜਿਹੜਾ ਆ ਉਹ ਪੰਜਾਬ ਉੱਤੇ ਹੋਰ ਚੜ੍ਹਾ ਦਿੱਤਾ। ਪਾਰਟੀਆਂ ਬਦਲਦੀਆਂ ਰਹੀਆਂ, ਬੰਦੇ ਬਦਲਦੇ ਰਹੇ, ਚੋਣ ਨਿਸ਼ਾਨ ਬਦਲਦੇ ਰਹੇ, ਪਰ ਪੰਜਾਬ ਦੀ ਕਿਸਮਤ ਸ਼ਾਇਦ ਉਹ ਨਹੀਂ ਸੀ ਬਦਲ ਸਕੀ। ਮੁੱਦੇ ਜਿਉਂ ਦੇ ਤਿਉਂ ਕਾਇਮ ਰਹੇ। ਆਜ਼ਾਦੀ ਤੋਂ ਬਾਅਦ ਜੋ ਨਿੱਘ, ਜੋ ਸਕੂਨ, ਜੋ ਆਨੰਦ ਪੰਜਾਬ ਦੇ ਜਾਇਆਂ ਨੇ ਮਾਨਣਾ ਸੀ, ਉਹ ਰੱਤੀ ਭਰ ਵੀ ਨਸੀਬ ਨਾ ਹੋਇਆ। ਇੱਕ ਬਹੁਤ ਵੱਡੀ ਜੱਦੋਜਹਿਦ ਨੂੰ ਸਰ ਕਰਨ ਤੋਂ ਬਾਅਦ ਇੱਕ ਨਵੀਂ ਜੱਦੋਜਹਿਦ ਦੇ ਰੂਬਰੂ ਹੋਣਾ ਪਿਆ। ਅਸੀਂ ਬੀਤਦੇ ਨਹੀਂ 24 ਜੂਨ ਨੂੰ ਜਦੋਂ ਅਸੀਂ ਪ੍ਰੋਗਰਾਮ ਪੇਸ਼ ਕੀਤਾ ਸੀ ਉਹਦੇ ਵਿੱਚ ਗੱਲਬਾਤ ਕੀਤੀ ਸੀ ਸਿੱਖ ਕੌਮ ਦੀ ਮਾਇਨਾਤ ਹਸਤੀ ਸਤਿਕਾਰਯੋਗ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਬਾਰੇ, ਕਿਵੇਂ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਪੰਜਾਬ ਨੂੰ ਸਮਰਪਿਤ ਕੀਤੀ। ਔਰ ਲੰਮਾ ਇਤਿਹਾਸ ਜੇ ਅਸੀਂ ਉਹਨਾਂ ਦੀ ਜੀਵਨੀ ਪੜ੍ਹਨੀ ਹੋਵੇ ਉਹ ਇਉਂ ਲੱਗਦਾ ਸੀ ਪੰਜਾਬ ਦਾ ਇਤਿਹਾਸ ਪੜ੍ਹ ਰਹੇ ਹਾਂ। ਜੇ ਪੰਜਾਬ ਦਾ ਇਤਿਹਾਸ ਪੜ੍ਹਨਾ ਹੋਵੇ ਤਾਂ ਹਰ ਰੋਜ਼ ਮਾਸਟਰ ਤਾਰਾ ਸਿੰਘ ਹੋਣਾ ਦਾ ਜ਼ਿਕਰ ਹੁੰਦਾ ਹੈ। 1947 ਤੋਂ ਬਾਅਦ ਇੱਕ ਨਵੀਂ ਜੱਦੋਜਹਿਦ ਸ਼ੁਰੂ ਹੋਈ। ਹੁਣ ਲੜਾਈ ਆਪਣਿਆਂ ਦੇ ਨਾਲ ਸੀ ਜਿਹੜੀ ਕਿ ਹੋਰ ਵੀ ਔਖੀ ਹੋ ਗਈ, ਔਰ ਉਸ ਲੜਾਈ ਦੇ ਵਿੱਚ ਅਜੇ ਤੱਕ ਜਾਂ ਹੁਣ ਤੱਕ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਹੋ ਚੁੱਕੀਆਂ ਨੇ। 1947 ਤੋਂ ਬਾਅਦ 1955 ਦੇ ਵਿੱਚ ਜਦੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦੇ ਮੁਕੱਦਸ ਸਥਾਨ ਉੱਤੇ ਪੁਲਿਸ ਵੱਲੋਂ ਧਾਵਾ ਬੋਲਿਆ ਗਿਆ, ਫਿਰ ਪੰਜਾਬੀ ਮਾਂ ਬੋਲੀ ਖੋਹੀ ਗਈ, ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਗਿਆ, ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਿਆ ਗਿਆ, ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਵਾਸਤੇ, ਉਹਦੀ ਨਸਲਕੁਸ਼ੀ ਕਰਨ ਦੇ ਵਾਸਤੇ ਬੜੇ ਵੱਡੇ ਵੱਡੇ ਕਾਂਡ, ਵੱਡੇ 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 ਘੱਲੂਘਾਰੇ ਇੱਥੇ ਵਾਪਰਦੇ ਰਹੇ। ਜੂਨ 1984 ਜਿਹਨੂੰ ਕਦੇ ਵੀ ਸਿੱਖ ਚੇਤਿਆਂ ਵਿੱਚੋਂ ਭੁਲਾਇਆ ਨਹੀਂ ਜਾ ਸਕਦਾ। ਜ਼ਖਮ ਮੱਲੇ ਸਨ ਕਿ ਨਵੰਬਰ 1984 ਦਾ ਸਾਹਮਣਾ ਕਰਨਾ ਪਿਆ। ਨਵੰਬਰ 1984 ਤੋਂ ਲੈ ਕੇ 1995 ਤੱਕ ਜਿਸ ਤਰੀਕੇ ਦੇ ਨਾਲ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਕੀਤੀ ਗਈ ਉਹ ਆਪਣੇ ਆਪ ਦੇ ਵਿੱਚ ਇੱਕ ਮਹਾਂਕਾਵ ਹੈ, ਇੱਕ ਮਹਾਂਵਰਤਾਂਤ ਹੈ, ਬਹੁਤ ਵੱਡਾ ਇਤਿਹਾਸ ਹੈ। ਜਿਹਨੇ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਜਸਵੰਤ ਸਿੰਘ ਖਾਲੜਾ ਜੀ, ਕਿ ਉਹ ਲਾਸ਼ਾਂ ਕਿੱਥੇ ਗਈਆਂ, ਅਣਪਛਾਤੀਆਂ ਲਾਸ਼ਾਂ ਦੀ ਖੋਜ ਕੀਤੀ ਗਈ ਅਤੇ ਉਸ ਜਸਵੰਤ ਸਿੰਘ ਖਾਲੜਾ ਨੂੰ ਵੀ ਇੱਕ ਲਾਸ਼ ਬਣਾ ਦਿੱਤਾ ਗਿਆ। ਸੋ ਟੱਕਰ ਅਤੇ ਜੱਦੋਜਹਿਦ ਉਹ ਉੱਥੇ ਖੜੀ ਰਹੀ, ਆਨੰਦ ਕੀ ਮਾਣਨਾ ਸੀ। ਫਿਰ ਦੌਰ ਸ਼ੁਰੂ ਹੋਇਆ ਪ੍ਰਵਾਸ ਦਾ ਕਿ ਪੰਜਾਬ ਦੇ ਵਿੱਚੋਂ ਪ੍ਰਵਾਸ ਹੋਣ ਲੱਗਾ ਅਤੇ ਪ੍ਰਵਾਸੀ ਆਉਣ ਲੱਗੇ। ਅੱਜ ਬਹੁਤ ਸਾਰੇ ਐਸੇ ਇੰਸਟੀਟਿਊਸ਼ਨਸ ਨੇ, ਚਾਹੇ ਬੈਂਕ, ਪੰਜਾਬ ਵਿਕਸਿਤ ਬੈਂਕ ਦੀ ਗੱਲ ਕਰਦੇ ਹਾਂ, ਜੋ ਕਿ ਇੱਕ ਸਿੱਖ ਬੈਂਕ ਹੋਇਆ ਕਰਦਾ ਸੀ, ਇੱਕ ਸਿੱਖ ਬੈਂਕ ਵਜੋਂ ਇਹਦੀ ਪਛਾਣ ਹੁੰਦੀ ਸੀ। ਅੱਜ ਉੱਥੇ ਵੀ ਸਿੱਖਾਂ ਦਾ ਕੋਈ ਅਧਿਕਾਰ ਨਹੀਂ ਰਿਹਾ, ਚਾਹੇ ਰਾਜਨੀਤੀ ਦੀ ਗੱਲ ਕਰਦੇ ਹਾਂ ਤੇ ਧਾਰਮਿਕ ਵਜੂਦ ਜਿਹੜਾ ਸਿੱਖਾਂ ਦਾ ਹੈਗਾ ਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਕਰਕੇ, ਉਹਦਾ ਵਜੂਦ ਵੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਵਰਗਿਆਂ ਨੇ ਨਿਸ ਤੋਂ ਨਬੂਦ ਕਰ ਦਿੱਤਾ ਤੇ ਪੰਥ ਨੂੰ ਐਸੀ ਢਾਹ ਲਈ ਹੈ ਕਿ ਮੁੜ ਪੈਰਾਂ ਸਿਰ ਖੜਾ ਹੋਣ ਵਾਸਤੇ ਸਮਾਂ ਤਾਂ ਜ਼ਰੂਰ ਲੱਗੂਗਾ, ਪਰ ਉਹ ਵੀ ਤਾਂ ਖੜਾ ਹੋਊਗਾ ਜੇ ਅਸੀਂ ਸੁਚੇਤ ਹੋ ਕੇ ਆਪਣੇ ਉਸ ਰਾਜ ਦੇ ਸੁਪਨੇ ਨੂੰ, ਉਸ ਇਤਿਹਾਸ ਨੂੰ, ਉਸ ਵਿਰਸੇ ਵਿਰਾਸਤ ਸੱਭਿਆਚਾਰ ਨੂੰ ਚਿੱਤ ਚੇਤੇ ਵਿੱਚ ਰੱਖੀਏ। ਕਿੰਨੀਆਂ ਵੱਡੀਆਂ ਵੱਡੀਆਂ ਮੱਲਾਂ ਸਾਡੇ ਬਜ਼ੁਰਗਾਂ ਨੇ, ਚਾਹੇ ਉਹ ਮਿਸਲਾਂ ਦੇ ਰੂਪ ਵਿੱਚ ਸੀ, ਚਾਹੇ ਦਲ ਖਾਲਸਾ ਤੱਤ ਖਾਲਸਾ ਦੇ ਰੂਪ ਵਿੱਚ ਸੀ, ਬੰਦਾ ਹੀ ਖਾਲਸਾ ਦੀ ਗੱਲ ਹੈ। ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਵੇਂ ਜਿੱਤ ਵੱਲ ਨੂੰ ਵਧੇ ਤੇ ਇੰਨਾ ਵੱਡਾ ਸਾਮਰਾਜ ਜੇ ਸਥਾਪਿਤ ਕਰ ਸਕਦੇ ਨੇ, ਕਈ ਮਨਮਟਾਵ ਹੋਣ ਦੇ ਬਾਵਜੂਦ, ਕਈ ਮਤਭੇਦ ਹੋਣ ਦੇ ਬਾਵਜੂਦ, ਤੇ ਅੱਜ ਉਹ ਸਾਰਾ ਕੁਛ ਕਿਉਂ ਨਹੀਂ ਕੀਤਾ ਜਾ ਸਕਦਾ। ਅੱਜ ਇੱਕ ਚੰਗਾ ਦੇਸ਼, ਇੱਕ ਚੰਗਾ ਨਿਜ਼ਾਮ, ਇੱਕ ਚੰਗਾ ਰਾਜ ਲੋਕਾਂ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ? ਗੱਲ ਕੱਲੀ ਸਿੱਖਾਂ ਦੀ ਨਹੀਂ ਹੈ, ਗੱਲ ਹੋਰ ਕਮਿਊਨਿਟੀਜ਼ ਦੀ ਵੀ ਹੈਗੀ ਹੈ, ਖਾਸ ਤੌਰ 'ਤੇ ਉਹਨਾਂ ਦੀ ਜ਼ਿਆਦਾ ਆ ਜਿਹੜੇ ਘੱਟ ਗਿਣਤੀ ਵਿੱਚ ਹੈ, ਕਿਉਂਕਿ ਬਹੁ ਗਿਣਤੀ ਧੱਕਾ ਹਮੇਸ਼ਾ ਘੱਟ ਗਿਣਤੀ ਨਾਲ ਹੀ ਕਰਦੀ ਹੈ। ਲਗਾਤਾਰ ਦੇਸ਼ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਜਿਹਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਆ। ਸੋ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਗੱਲ ਆਉਂਦੀ ਹੈ, ਮਹਾਰਾਜਾ ਰਣਜੀਤ ਸਿੰਘ ਜਿਹਨੂੰ ਅਸੀਂ ਕਹਿੰਦੇ ਵੀ ਇਹਨੇ ਸਿੱਖ ਸਲਤਨਤ ਦੀ ਨੀਂਹ ਰੱਖੀ ਸੀ, 1780 ਵਿੱਚ ਜਨਮੇ, 1839 ਵਿੱਚ ਇਹਨਾਂ ਦੀ ਮੌਤ ਹੁੰਦੀ ਹੈ, ਸ਼ੇਰੇ ਪੰਜਾਬ ਇਹਨਾਂ ਨੂੰ ਕਿਹਾ ਜਾਂਦਾ ਆ, ਪੰਜ ਪਾਣੀਆਂ ਦਾ, ਪੰਜ ਦਰਿਆਵਾਂ ਦਾ ਮਾਲਕ ਕਿਹਾ ਜਾਂਦਾ ਆ, ਪੂਰਬ ਦਾ ਨੈਪੋਲੀਅਨ ਕਿਹਾ ਜਾਂਦਾ ਆ, ਸਰਕਾਰ ਏ ਖਾਲਸਾ ਕਿਹਾ ਜਾਂਦਾ ਆ, ਸ਼ੇਰੇ ਪੰਜਾਬ ਕਿਹਾ ਜਾਂਦਾ ਆ। ਕਾਰਨ ਕੀ ਸੀ ਉਹਦੇ ਵਿੱਚ? ਇਤਨਾ ਵੱਡਾ ਰਾਜ, ਇਤਨੇ ਵੱਡੇ ਸ਼ਾਸਕ ਕਿਵੇਂ ਬਣੇ ਸੀ ਉਹ? ਦਲੇਰੀ, ਜਿਰਤ ਤੇ ਗੁਰੂ ਤੇ ਭਰੋਸਾ, ਤੇ ਸਾਰਿਆਂ ਨੂੰ ਇਕੱਠਾ ਕਰਨ ਦਾ ਜਿਹੜਾ ਦਬਕਾ ਸੀ ਉਹਨਾਂ ਕੋਲ, ਉਹ ਹੈਗਾ ਸੀ। ਸਾਡੇ ਵਾਲੇ ਅੱਜ ਵੀ ਨਿੱਜ ਭਾਲਦੇ ਨੇ ਕਿ ਅਸੀਂ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਪੰਥ ਇਕੱਠ ਸੱਦ ਲੈਂਦੇ ਹਾਂ, ਸਾਰੀਆਂ ਧਿਰਾਂ ਇਕੱਠੀਆਂ ਹੋ ਗਏ, ਚਾਹ ਪਾਣੀ ਪੀ ਲੈਣ ਤੇ ਇਹ ਸਮਝੌਤਾ ਹੋ ਗਿਆ ਜਾਂ ਸਾਂਝ ਬਣ ਗਈ, ਇੱਦਾਂ ਨਹੀਂ। ਇਹ ਸਪੋਰਟ ਕਰਨਾ ਹੁੰਦਾ ਆ, ਉਦੋਂ ਫਿਰ ਅਸੀਂ ਆਪਣੀ ਜਿਹੜੀ ਹੈ ਉਹ ਰਾਜਸੀ ਚਾਲ ਖੇਡਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਮੂਧੇ ਮੂੰਹ ਡਿੱਗਦੇ ਹਾਂ, ਜੋ ਕਿ ਹਾਲ ਦੇ ਵਿੱਚ ਹੀ ਸੰਗਰੂਰ ਜ਼ਿਮਨੀ ਚੋਣਾਂ ਵਿੱਚ ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਨੇ, ਵੀ ਤੀਜੇ ਤੋਂ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਉਸੇ। ਸੋ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਸਾਡੀ ਸਥਿਤੀ ਕਿੰਨੀ ਹਾਸੋਹੀਣੀ ਬਣੀ ਹੈ, ਔਰ ਬਣੀ ਕਿਹਦੇ ਕਰਕੇ ਹੈ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ, ਖਾਸ ਤੌਰ 'ਤੇ ਸਾਡੇ ਉਹਨਾਂ ਆਗੂਆਂ ਨੂੰ ਜਿਹੜੇ ਅਜੇ ਵੀ ਸ਼ਾਇਦ ਮਨ ਵਿੱਚ ਇਹ ਭਰਮ ਪਾਲੀ ਬੈਠੇ ਨੇ ਕਿ ਆਉਣ ਵਾਲੇ ਹੋਰ 5 ਸਾਲ ਉਹ ਰਾਜ ਕਰ ਲੈਣਗੇ, ਜਿਹੜੇ ਇੱਕ ਜ਼ਿਮਨੀ ਚੋਣ ਨਹੀਂ ਜਿੱਤ ਸਕੇ ਉਹ ਪੰਜਾਬ ਦੇ ਉੱਤੇ ਰਾਜ ਕਰਨ ਦਾ ਸੁਪਨਾ ਵੇਖਣ, ਇਹਨੂੰ ਅਸੀਂ ਬੇਵਕੂਫੀ ਕਹਿ ਸਕਦੇ ਹਾਂ। ਖੈਰ, ਮਹਾਰਾਜਾ ਰਣਜੀਤ ਸਿੰਘ ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ ਜੰਗਜੂ ਸਨ, ਦਲੇਰ ਮਹਾਰਾਜੇ ਅਤੇ ਮਹਾਨ ਸ਼ਾਸਕ ਸਨ, ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਖਾਸ ਤੌਰ 'ਤੇ ਜੁੜਦੀਆਂ ਨੇ। ਔਰ ਪ੍ਰਜਾ ਦੇ ਵਿੱਚ ਰਾਜ ਕਿਹੋ ਜਿਹਾ ਸੀ ਉਹਨਾਂ ਦਾ, ਜੇ ਤੁਸੀਂ ਪੜ੍ਹਦੇ ਹਾਂ ਤਾਂ ਫਿਰ ਸਮਝ ਆਉਂਦੀ ਹੈ ਵੀ ਜਿਹੜੀ ਹਰ ਧਰਮ ਦੇ ਸਤਿਕਾਰ ਦੀ ਗੱਲ ਸੀ, ਰਿਸਪੈਕਟ ਦੀ ਗੱਲ ਸੀਗੀ, ਬਰਾਬਰਤਾ ਦੀ ਗੱਲ ਸੀ, ਨਿਆਂ ਦੀ ਗੱਲ ਸੀ, ਇਨਸਾਫ ਦੀ ਗੱਲ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਜਾਂ ਫਾਂਸੀ ਨਹੀਂ ਸੀ ਦਿੱਤੀ ਗਈ। ਕਿਸ ਢੰਗ ਦੇ ਨਾਲ ਦੁਸ਼ਮਣਾਂ ਦੇ ਨਾਲ ਨਜਿੱਠਿਆ ਜਾਂਦਾ ਸੀਗਾ ਜਾਂ ਜਿਹੜੇ ਕ੍ਰਿਮੀਨਲ ਹੈਗੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਨਜਿੱਠਿਆ ਜਾਂਦਾ ਸੀਗਾ? ਪਹਿਲੀ ਗੱਲ, ਕ੍ਰਾਈਮ ਰੇਸ਼ੋ ਕਿੰਨੀ ਘੱਟ ਸੀਗੀ ਉਸ ਸਮੇਂ ਦੇ ਵਿੱਚ, ਕਿਵੇਂ ਇੱਕ ਯੋਧੇ ਨੇ, ਇੱਕ ਸ਼ਾਸਕ ਨੇ ਇਸ ਤਰੀਕੇ ਦਾ ਰਾਜ ਕਾਇਮ ਕੀਤਾ ਕਿ ਉਹਨੇ ਬਰਾਬਰਤਾ ਵੀ ਰੱਖੀ ਔਰ ਹੱਕ ਹਕੂਕ ਜਿਹੜੇ ਨੇ ਹਰੇਕ ਧਰਮ ਨੂੰ ਬਰਾਬਰ ਦੇ ਦਿੱਤੇ ਕਿ ਹਰੇਕ ਧਰਮ ਦੇ ਬਸ਼ਿੰਦੇ ਨੂੰ ਆਪਣੇ ਧਾਰਮਿਕ ਅਕੀਦੇ ਮੁਤਾਬਕ ਜ਼ਿੰਦਗੀ ਜਿਉਣ ਦਾ ਹੱਕ ਹੈ। ਇਹ ਤਾਂ ਕਿੰਨਾ ਔਖਾ ਸਮਾਂ ਰਿਹਾ ਹੈ, ਚਾਹੇ ਉਸ ਵੇਲੇ ਮੁਸਲਮਾਨ ਹਾਕਮ ਸੀ, ਕਿੰਨਾ ਜ਼ੁਲਮ ਉਹਨਾਂ ਸਿੱਖਾਂ ਉੱਤੇ ਢਾਇਆ ਆ, ਕਿ ਉਹਦਾ ਬਦਲਾ ਉਹਨਾਂ ਨੇ ਮੁਸਲਮਾਨ ਲੋਕਾਂ ਦੇ ਕੋਲੋਂ ਲਿਆ? ਬਿਲਕੁਲ ਨਹੀਂ। ਕਿ ਉਸ ਚੀਜ਼ ਦਾ ਬਦਲਾ ਲੈਣ ਵਾਸਤੇ ਜਦੋਂ ਉਹਨਾਂ ਦੀ ਸਲਤਨਤ ਕਾਇਮ ਹੋਈ, ਕਿ ਉਹ ਬਦਲਾ ਲੈਣ ਦੇ ਵਾਸਤੇ ਹੀ ਈਰਖਾਬਾਜ਼ੀ ਦੇ ਕਰਕੇ ਜਾਂ ਨਫ਼ਰਤ ਦੇ ਕਰਕੇ ਜਾਂ ਮੁਤਸਬ ਪੁਣੇ ਦੇ ਕਰਕੇ ਜਾਂ ਫਿਰਕੂ ਸੋਚ ਦੇ ਅਧੀਨ ਕਿਸੇ ਵੀ ਮੁਸਲਮਾਨ ਨੂੰ ਜਾਂ ਕਿਸੇ ਵੀ ਹਿੰਦੂ ਨੂੰ ਜਾਂ ਕਿਸੇ ਵੀ ਹੋਰ ਗੈਰ ਸਿੱਖ ਨੂੰ ਸਿੱਖ ਧਰਮ ਕਬੂਲਣ ਵਾਸਤੇ ਕਿਹਾ? ਬਿਲਕੁਲ ਨਹੀਂ। ਅਤੇ ਅੱਜ ਜਦੋਂ ਅਸੀਂ ਆਜ਼ਾਦ ਦੇਸ਼ ਦੀ ਗੱਲ ਕਰਦੇ ਹਾਂ, ਉੱਥੇ ਕੀ ਕੁਝ ਹੋ ਰਿਹਾ ਹੈ ਕਿ ਹਿੰਦੁਸਤਾਨ ਮੈਂ ਰਹਿਣਾ ਹੋਗਾ ਤੋ ਹਿੰਦੂ ਹਿੱਤ ਮੈਂ ਕਹਿਣਾ ਹੋਗਾ। ਸੋ ਇਹੋ ਜਿਹੇ ਨਾਅਰੇ ਬੁਲੰਦ ਹੋ ਰਹੇ ਨੇ। ਤਾਜ਼ਾ ਮਿਸਾਲ ਜਿਹੜੀ ਹੈ ਪੈਗੰਬਰ ਮਾਮਲੇ ਦੇ ਵਿੱਚ, ਨੂਪੁਰ ਸ਼ਰਮਾ ਦੀ ਹੈ ਜੋ ਕਿ ਭਾਜਪਾ ਆਗੂ ਸੀ, ਭਾਵੇਂ ਕਿ ਮੁਅੱਤਲ ਕਰ ਦਿੱਤੀ ਗਈ ਹੈ, ਪਰ ਕਿੰਨਾ ਇਹ ਹਾਸੋਹੀਣ ਸਥਿਤੀ ਹੈ ਵੀ ਅਸੀਂ ਧਰਮਾਂ ਦੇ ਉੱਤੇ ਕਟਾਕਸ਼ ਕਿਉਂ ਕਰਦੇ ਹਾਂ, ਅਸੀਂ ਧਰਮਾਂ ਨੂੰ ਆਧਾਰ ਬਣਾ ਕੇ ਲੜਾਈਆਂ ਕਿਉਂ ਲੜਦੇ ਹਾਂ, ਅਸੀਂ ਧਰਮ ਜ਼ਾਤ ਪਾਤ ਜਾਂ ਕੋਟੇ ਸਿਸਟਮ ਦੇ ਵਿੱਚ ਲੋਕਾਂ ਨੂੰ ਫਸਾ ਕੇ ਆਪਸ ਵਿੱਚ ਲੜਾ ਕੇ ਆਪਣੀ ਰਾਜਨੀਤਿਕ ਜਿਹੜੀ ਪਿੜ ਹੈਗੀ ਹੈ ਉਹਨੂੰ ਕਿਉਂ ਅਸੀਂ ਜਿਹੜਾ ਮਘਾਉਣਾ ਚਾਹੁੰਦੇ ਹਾਂ, ਕਿਉਂ ਅਸੀਂ ਆਪਣਾ ਰਾਜਨੀਤਿਕ ਕੱਦ ਵੱਡਾ ਕਰਨ ਦੇ ਵਾਸਤੇ ਧਰਮ ਦਾ ਸਹਾਰਾ ਲੈਂਦੇ ਹਾਂ। ਭਾਵੇਂ ਕਿ ਧਰਮ ਅਤੇ ਰਾਜਨੀਤੀ ਇਹਦਾ ਸੁਮੇਲ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਰਕੇ ਦਿਖਾਇਆ ਆ, ਪਰ ਰਾਜਨੀਤੀ ਵਿੱਚ ਧਰਮ ਹੋਣਾ ਬਹੁਤ ਜ਼ਰੂਰੀ ਹੈ, ਪਰ ਜੇ ਧਰਮ ਦੇ ਵਿੱਚ ਰਾਜਨੀਤੀ ਜਾਊਗੀ ਤਾਂ ਉਹ ਵੱਡਾ ਨੁਕਸਾਨ ਹੀ ਹੋਊਗਾ, ਚਾਹੇ ਉਹ ਮਨੁੱਖਤਾ ਦਾ ਹੋਵੇ, ਦੇਸ਼ ਦਾ ਹੋਵੇ, ਆਰਥਿਕਤਾ ਦਾ ਹੋਵੇ ਜਾਂ ਸਮਾਜ ਦਾ ਹੋਵੇ, ਜਦੋਂ ਧਰਮ ਦੇ ਵਿੱਚ ਰਾਜਨੀਤੀ ਹਾਵੀ ਹੋ ਗਈ। ਔਰ ਇਹ ਸਾਡੇ ਵਿੱਚ ਵੀ ਸਮੱਸਿਆ ਹੈਗੀ ਹੈ, ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਲੋਕਾਂ ਨੂੰ ਛਿੱਕਿਆ ਜਾਂਦਾ ਆ, ਤਨਖਾਹ ਕਰਾਰ ਦਿੱਤਾ ਜਾਂਦਾ ਆ, ਜਿਨ੍ਹਾਂ ਦੇ ਨਾਲ ਨਿੱਜੀ ਮਤਭੇਦ ਹੁੰਦਾ ਆ, ਉਹੋ ਜਿਹੇ ਮਤਭੇਦਾਂ ਦੇ ਵਿੱਚ ਪ੍ਰੈਸ ਨੂੰ ਵੀ ਜਿਹੜਾ ਆ ਉਹ ਨਹੀਂ ਬਖਸ਼ਿਆ ਗਿਆ, ਚੰਡੀਗੜ੍ਹ ਤੋਂ ਛਪਦੇ ਅਖਬਾਰ ਨੂੰ, ਸਿਰਫ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਆ ਉਹ ਤਨਖਾਹੀਆ ਕਰਾਰ ਦੇ ਕੇ ਜਾਂ ਛਿੱਕਿਆ ਗਿਆ, ਸਿਰਫ ਇਸ ਕਰਕੇ ਕਿਉਂਕਿ ਉਸ ਸਮੇਂ ਦੀ ਸਰਕਾਰ ਦੇ ਜਿਹੜੇ ਕਾਲੇ ਕੰਮ ਸਨ ਜਾਂ ਕਾਲੀਆਂ ਕਰਤੂਤਾਂ ਸਨ ਜਾਂ ਜਿਹੜੀ ਗੈਰ ਜ਼ਿੰਮੇਵਾਰੀਆਂ ਨਾਲ ਕੀਤੀਆਂ ਜਾ ਰਹੀਆਂ ਸੀ, ਉਹਨਾਂ ਬਾਰੇ ਖਬਰ ਛਾਪਦਾ ਸੀ, ਉਹ ਸੱਚ ਲਿਖਦਾ ਸੀ, ਨਿਜ਼ਾਮ ਨੂੰ ਸਵਾਲ ਪੁੱਛਿਆ ਜਾਂਦਾ ਸੀ ਵੀ ਕਿੱਥੇ ਤੁਸੀਂ ਗਲਤੀ ਕਰ ਰਹੇ ਹਾਂ, ਪਰ ਕਿੱਥੇ ਅਸੀਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ, ਅਤੇ ਅਸੀਂ 295 ਇਹ ਜਿਹੜਾ ਕਾਨੂੰਨ ਹੈਗਾ ਆ ਉਹ ਪਾਸ ਕਰਦੇ ਹਾਂ, ਔਰ 295 ਏ ਦੇ ਮਾਮਲੇ ਵਿੱਚ ਇੱਕ ਅਖਬਾਰ ਦੇ ਸੰਪਾਦਕ ਨੂੰ ਘੜੀਸਿਆ ਜਾ ਰਿਹਾ ਹੈ। ਇਸ ਤੋਂ ਵੱਡੇ ਵੱਡੀ ਬਦਕਿਸਮਤੀ ਜਿਹੜੀ ਹੈ ਉਹ ਇੱਕ ਆਜ਼ਾਦ ਦੇਸ਼ ਵਿੱਚ ਅਤੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਗੱਲ ਕਰੀਏ, ਕਿਉਂਕਿ ਸਿੱਖਾਂ ਨੇ ਤਾਂ ਹਮੇਸ਼ਾ ਹੱਕ ਸੱਚ ਦੀ ਗੱਲ ਕੀਤੀ ਹੈ, ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ, ਅੜੇ ਨੇ ਅਤੇ ਲੜੇ ਨੇ, ਫਿਰ ਭਾਵੇਂ ਸ਼ਹੀਦ ਵੀ ਕਿਉਂ ਨਹੀਂ ਹੋਣਾ ਪਿਆ, ਆਖਰ ਜਿੱਤ ਪ੍ਰਾਪਤ ਕੀਤੀ ਹੈ। ਅਤੇ ਅੱਜ ਜੇ ਅਸੀਂ ਓਵਰਆਲ ਵੇਖੀਏ ਵੀ ਕੋਈ ਬਹੁਤੀ ਪੁਰਾਣੀ ਗੱਲ ਨਹੀਂ, ਸਾਲ 2005 ਦੇ ਵਿੱਚ ਅਤੇ 2022 ਵਿੱਚ ਆਏ ਹਾਂ, ਸੋ ਅਖਬਾਰਾਂ ਮੀਡੀਆ ਅੱਜ ਵੀ ਕਾਇਮ ਹੈ, ਪਰ ਉਸ ਅਕਾਲੀ ਦਲ ਦਾ ਵਜੂਦ ਜਿਹੜਾ ਆ ਉਹ ਤਾਸ਼ ਦੇ ਪੱਤਿਆਂ ਵਾਂਗੂ ਜਿਹੜਾ ਆ ਉਹ ਟੈਟੇਰੀ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਸਾਡੀ ਕੌਮ ਦੀ ਇੱਕ ਬਹੁਤ ਸਿਰਮੌਰ ਸੰਸਥਾ ਸੀ, ਬਹੁਤ ਮਾਇਨਾਤ ਸੰਸਥਾ ਸੀ, ਇਤਿਹਾਸ ਜਦੋਂ ਪੜ੍ਹਦੇ ਹਾਂ ਅਤੇ ਮਾਣ ਮਹਿਸੂਸ ਹੁੰਦਾ ਆ, ਉਦੋਂ ਦਿਲ ਕਰਦਾ ਵੀ ਆਪਣੇ ਨਾਮ ਦੇ ਨਾਲ ਹੀ ਪਿੱਛੇ ਲਫ਼ਜ਼ ਅਕਾਲੀ ਜੋੜ ਲਈਏ, ਪਰ ਮੌਜੂਦਾ ਸਮੇਂ ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਉੱਥੇ ਫਿਰ ਬੜੀ ਹੀ ਜਿਹੜੀ ਨਿਰਾਸ਼ਤਾ ਉਪਜਦੀ ਹੈ, ਬੜਾ ਦੁੱਖ ਹੁੰਦਾ ਆ, ਦਰਦ ਪੈਦਾ ਹੁੰਦਾ ਆ ਮਨ ਦੇ ਅੰਦਰ ਵੀ ਹਾਲਾਤ ਜਿਹੜੇ ਨੇ ਉਹ ਸਿਆਸੀ ਲੋਕਾਂ ਨੇ ਕਿਹੋ ਜਿਹੇ ਬਣਾ ਦਿੱਤੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀ ਗੱਲ ਹੋਵੇ, ਕਿੰਨੀ ਸੱਟ ਮਾਰੀ ਹੈ। ਹੁਣ ਸ੍ਰੀ ਅਕਾਲ ਤਖਤ ਸਾਹਿਬ ਤਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਸੀ, ਇਤਿਹਾਸ ਦੇ ਵਿੱਚ ਜ਼ਿਕਰ ਹੈ ਵੀ ਕੋੜਿਆਂ ਦੀ ਸਜ਼ਾ ਵੀ ਸੁਣਾਈ ਗਈ ਸੀ, ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਿਆਰ ਕੀਤੀ ਜਾਂਦੀ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਉਹਦੀ ਅਰਦਾਸ ਕਰਵਾਉਣੀ ਬੰਦ ਕਰ ਦਿੱਤੀ ਗਈ ਸੀ। ਇਹੋ ਜਿਹੇ ਫੈਸਲੇ ਲੈਣ ਵਾਲੇ ਸਾਡੇ ਜਥੇਦਾਰ, ਇਹੋ ਜਿਹੇ ਫੈਸਲੇ ਲੈਣ ਵਾਲੇ ਸਾਡੇ ਸਿੱਖ ਆਗੂ ਉਹ ਕਿੱਥੇ ਲੁਪਤ ਹੋ ਗਏ ਨੇ, ਕਿੱਥੇ ਅਲੋਪ ਹੋ ਗਏ ਨੇ ਕਿ ਆਪ ਸੈਂਟਰ ਸਰਕਾਰ ਦੀ ਸੁਰੱਖਿਆ ਲੈ ਕੇ ਅਤੇ ਸਿੱਖ ਨੌਜਵਾਨਾਂ ਨੂੰ ਹਥਿਆਰਬੰਦ ਹੋਣ ਦੀ ਗੱਲ ਕਰਦੇ ਨੇ, ਜਿਹੜੇ ਆਪ ਸੁਰੱਖਿਆ ਦੇ ਵਿੱਚ ਹੈਗੇ ਨੇ ਉਹ ਜੇ ਆਪ ਵੀ ਹਥਿਆਰ ਫੜ ਲੈਣ ਤਾਂ ਕੁਝ ਨਹੀਂ ਹੋਣਾ। ਖੈਰ ਇਹ ਜ਼ਿੰਮੇਵਾਰ ਅਹੁਦੇ ਹੈਗੇ ਨੇ, ਜ਼ਿੰਮੇਵਾਰ ਅਹੁਦੇ ਤੋਂ ਸਾਨੂੰ ਬਹੁਤ ਜਿਹੜੀ ਨੇ ਜ਼ਿੰਮੇਵਾਰੀ ਦੇ ਅਹਿਸਾਸ ਹੋਣਾ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਜ਼ਿੰਮੇਦਾਰੀ ਹੈਗੀ ਸੀ 12 ਮਿਸਲਾਂ ਨੂੰ ਇਕੱਠੀਆਂ ਕਰ ਲੈਣਾ, ਭਾਵੇਂ ਉਹ ਕਹਿੰਦੇ ਨੇ ਆਮ ਪੰਜਾਬੀ ਦੇ ਸ਼ਬਦਾਂ ਵਿੱਚ ਵੀ ਡੰਡੇ ਦੇ ਜ਼ੋਰ ਨਾਲ, ਪਰ ਜਿਵੇਂ ਵੀ ਸੀ 12 ਮਿਸਲਾਂ ਇਕੱਠੀਆਂ ਕਰਕੇ ਐਸੇ ਐਸੇ ਰਾਜ ਸਥਾਪਿਤ ਕਰਨੇ ਔਰ ਵੱਡੀਆਂ ਮੱਲਾਂ ਮਾਰਨੀਆਂ ਅਤੇ ਵੱਡਾ ਇਲਾਕਾ ਜਿਹੜਾ ਆ ਸਿੱਖ ਰਾਜ ਸਿੱਖ ਸਲਤਨਤ ਕਾਇਮ ਕਰਦੇ ਨੇ। ਇਹ ਆਪਣੇ ਆਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਜਿਹੜੀ ਹੈ ਉਹ ਪ੍ਰਾਪਤੀ ਸੀ। 12 ਅਪ੍ਰੈਲ 1801 ਨੂੰ ਆਪ ਤਖ਼ਤ ਨਸ਼ੀਨ ਹੋਏ ਸਨ ਲਾਹੌਰ, ਅਤੇ ਲਾਹੌਰ ਇਹਨਾਂ ਨੇ ਆਪਣੇ ਜਿਹੜੀ ਰਾਜਧਾਨੀ ਬਣਾਈ ਸੀ, ਅਤੇ ਇਹਦੇ ਨਾਲ ਮੁਲਤਾਨ, ਪਿਸ਼ਾਵਰ, ਜੰਮੂ ਕਸ਼ਮੀਰ ਅਤੇ ਅਨੰਦਪੁਰ ਦੇ ਪਹਾੜੀ ਇਲਾਕਿਆਂ ਉੱਤੇ ਕਬਜ਼ਾ ਵੀ ਕੀਤਾ ਸੀ, ਔਰ ਇਹਦਾ ਵੱਡਾ ਇਲਾਕਾ ਜਿਹੜਾ ਉਹ ਕਾਂਗੜਾ ਸੀਗਾ। ਸੋ ਬਹੁਤ ਕੁਝ ਸਾਨੂੰ ਮਿਲਦਾ ਆ। 1802 ਦੇ ਵਿੱਚ ਜਿਹੜਾ ਪਵਿੱਤਰ ਸ਼ਹਿਰ ਅੰਮ੍ਰਿਤਸਰ ਹੈਗਾ ਆ ਉਹ ਮਹਾਰਾਜਾ ਰਣਜੀਤ ਸਿੰਘ ਦੀ ਹੱਦ ਦੇ ਵਿੱਚ ਜਿਹੜਾ ਆ ਉਹ ਸ਼ਾਮਿਲ ਹੋਇਆ ਸੀਗਾ, ਅਤੇ ਉਹ ਰਾਜ ਦੇ ਜਿੱਥੇ ਵਿਸ਼ਾਲ ਹੋਇਆ ਉਹ ਦਰਬਾਰ ਸਾਹਿਬ ਜਿਹੜੀ ਸੇਵਾਵਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈਆਂ ਗਈਆਂ ਨੇ ਉਹ ਆਪਣੇ ਆਪ ਵਿੱਚ ਆਪਣੀ ਮਿਸਾਲ ਆਪ ਹੈਗੀਆਂ ਨੇ। ਸੋ ਐਸੀਆਂ ਸ਼ਖਸੀਅਤਾਂ ਜਿਹਨੂੰ ਅਸੀਂ ਯਾਦ ਕਰਦੇ ਹਾਂ, ਸਜਦਾ ਭੇਟ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਕਰਦੇ ਹਾਂ, ਸਮਾਂ ਜਿਹੜਾ ਆ ਉਹ ਮੁਕੰਮਲ ਹੋਇਆ। ਸੋ ਕੱਲ੍ਹ ਨੂੰ ਮਿਲਦੇ ਹਾਂ ਫਿਰ ਇਤਿਹਾਸ, ਵਿਰਸਾ, ਵਿਰਾਸਤ, ਸੱਭਿਆਚਾਰ ਅਤੇ ਮੌਜੂਦਾ ਸਮੇਂ ਦੇ ਸੰਦਰਭ ਦੇ ਵਿੱਚ ਗੱਲਬਾਤ ਕਰਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
ਇੱਕ ਮੇਰਾ ਦਿਲ ਇੱਕ ਮੇਰੇ ਨੈਣ ਮੇਰੇ ਨੈਣ ਦੋਨੋਂ ਰਹਿਣ ਡੁੱਲ ਦੇ ਇੱਕ ਮੇਰਾ ਦਿਲ ਇੱਕ ਮੇਰੇ ਨੈਣ ਦੋਨੋਂ ਰਹਿਣ ਡੁੱਲ ਦੇ ਇੱਕ ਤੇਰਾ ਪਿੰਡ ਇੱਕ ਤੇਰਾ ਨਾਂ ਇੱਕ ਤੇਰਾ ਪਿੰਡ ਇੱਕ ਤੇਰਾ ਨਾਂ ਦੋਨੋਂ ਨਹੀਂ ਭੁੱਲਦੇ ਇੱਕ ਮੇਰਾ ਦਿਲ ਇੱਕ ਮੇਰੇ ਨੈਣ ਤੂੰ ਕਿਉਂ ਸਾਨੂੰ ਖੜੀ ਦਿਸੇ ਜਿਹੜੇ ਰਾਵੀ ਪੈਨੇ ਆ ਦੂਰ ਕਿਵੇਂ ਰਹਿੰਦੇ ਆ ਦੁੱਖ ਕਿਵੇਂ ਸਹਿੰਦੇ ਆ ਤੂੰ ਕਿਉਂ ਸਾਨੂੰ ਖੜੀ ਦਿਸੇ ਜਿਹੜੇ ਰਾਵੀ ਪੈਨੇ ਆ ਇੱਕ ਤੇਰੀ ਬਾਤ ਇੱਕ ਤੇਰੀ ਚਾਤ ਦੋਨੋਂ ਪੈਰੇ ਮੁੱਲ ਦੇ
The views expressed on the preceding program may not necessarily be those of the owner or management of WTOR radio station.
ਪੰਜਾਬ ਟੀਵੀ ਪੇਸ਼ ਕਰਦੇ ਨੇ ਕੈਨੇਡਾ ਡੇ ਮੇਲਾ 2022 ਜਿਸ ਵਿੱਚ ਆ ਰਹੇ ਨੇ ਨਛੱਤਰ ਕਿੱਲ ਜਸ ਬਾਜਵਾ ਸਿੰਘਾ ਰੁਪਿੰਦਰ ਹਾਂਡਾ ਹਰਫ ਚੀਮਾ ਲਵਲੀ ਨਿਰਮਾਣ ਪ੍ਰਵੀਨ ਪਾਟਾ ਸਤਕਾਰ ਸੰਧੂ ਖਾਨ ਸਾਹਿਬ ਦ ਲੈਂਡਰਸ ਅਤੇ ਵਿਰਾਸਤ ਸੰਧੂ 1 July ਨੂੰ 150 ਕੁਈਨ ਸਟਰੀਟ ਬੋਲਟਨ ਵਿਖੇ ਕੈਨੇਡਾ ਡੇ ਮੇਲਾ ਫ੍ਰੀ ਐਂਟਰੀ ਫ੍ਰੀ ਪਾਰਕਿੰਗ ਆਓ ਤੇ ਆਨੰਦ ਮਾਣੋ ਜਾਣਕਾਰੀ ਲਈ ਕਾਲ ਕਰੋ 416-312-1111 ਕੈਨੇਡਾ ਡੇ ਮੇਲਾ 1 July ਨੂੰ
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੋਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
Team for Entertainment and Trust 99 Logistics present Rewind Tour. Alka Yagnik, Udit Narayan and Kumar Sanu. Saturday, July 2nd at CAA Center, Brampton. In association with Trust Expert, Autobahn, Roadlink, RPD 24, Magnus Furniture and G Media Group. For tickets, visit ticketmaster.ca or call 905-793-1234.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਜਿੰਨਾ ਵੀ ਸੋਹਣਾ ਹੋਵੇ
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9